ਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ, ਜਿਨੀ ਸਤਿਗੁਰ ਸੇਵਿਆ ਪਿਆਰੇ, ਤਿਨ ਕੇ ਸਾਥ ਤਰੇ, ਤਿੰਨਾ ਠਾਕ ਨ ਪਾਈਆ ਪਿਆਰੇ, ਅੰਮ੍ਰਿਤ ਰਸਨ ਹਰੇ, ਬੂਟੇ ਪਾਰੇ ਭੈ ਬਿਨ ਪਿਆਰੇ, ਤਾਰੇ ਨਦਰ ਕਰੇ, ਤੇ ਤੂੰ ਸਲਾਣਾ ਪਿਆਰੇ, ਵਿਣ ਬੋਹਿਥ ਭੈ ਡੁੱਬੀਆ ਪਿਆਰੇ, ਕੰਧੇ ਪਾਏ ਕਹਾ, ਤੀ ਤੂੰ ਸਲਾਣਾ ਪਿਆਰੇ, ਤੀ ਤੇਰੀ ਸਲਾਹ, ਵਿਣ ਬੋਹਿਥ ਭੈ ਡੁੱਬੀਆ ਪਿਆਰੇ, ਕੰਧੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਿਉ ਬੁਲਾਵੇ ਤਿਉ ਬੋਲੇ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜਦੋਂ ਰੱਬੀ ਅਲਾਹੀ ਹੁਕਮ ਸੰਸਾਰ ਦੀ ਝੋਲੀ ਵਿੱਚ ਪਾਇਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਇਹ ਅੰਮ੍ਰਿਤ ਬੋਲਾਂ ਦੀ ਵਰਖਾ ਹੋਈ। ਆਓ ਉਸ ਮੁਬਾਰਕ ਸ਼ਬਦ ਦੀ ਵਿਚਾਰ ਕਿ ਕੁਝ ਕੁਝ ਆਪਣੇ ਬੀਤੇ ਦੀ ਕਹਾਣੀ ਸਾਂਝੀ ਕਰਨ ਤੋਂ ਪਹਿਲਾਂ ਅਸੀਸ ਬਖਸ਼ੋ, ਅਦਬ ਸਤਿਕਾਰ ਨਾਲ ਗੁਰੂ ਫਤਿਹ ਜੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਨੇ ਅੱਜ ਦੇ ਬਚਨ ਵਿੱਚ ਰਹਾਉ ਵਾਲਾ ਬੰਦ ਬਖਸ਼ਿਸ਼ ਕੀਤਾ ਹੈ, ਕਿਵੇਂ ਮਨੁੱਖ ਰੱਬ ਦੀ ਸਿਫਤ ਸਲਾਹ ਕਰਕੇ ਆਪਣੇ ਪਰਮੇਸ਼ੁਰ ਦੇ ਘਰ ਮੁੱਖ ਉਜਲਾ ਲੈ ਕੇ ਜਾ ਸਕਦਾ। ਅੰਮ੍ਰਿਤ ਗੁਰਵਾਕ ਪੜ੍ਹਦੀ ਹੋ ਰੱਬੀ ਬਾਣੀ ਦਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾੜ ਪਿਆ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨ ਸੋ ਕਰ ਰਿਹਾ। ਸਤਿਗੁਰ ਦਾ ਅੰਮ੍ਰਿਤ ਬੋਲ ਬੜਾ ਪਿਆਰਾ ਹੈ। ਮੇਰੇ ਮਾਲਕ ਆਖਦੇ ਨੇ, ਕਹਿੰਦੇ ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਇੱਕ ਸਵਾਲ ਸੁਭਾਵਕ ਹੀ ਸਾਡੇ ਜ਼ਿਹਨ ਵਿੱਚ ਆ ਸਕਦਾ ਹੈ ਕਿ ਰੱਬ ਵੀ ਆਪਣੀ ਤਾਰੀਫ ਦਾ ਭੁੱਖਾ ਹੈ। ਗੁਰਦੇਵ ਸੱਚੇ ਪਾਤਸ਼ਾਹ ਉਸੇ ਵੇਲੇ ਦਾ ਮੁਬਾਰਕ ਜਵਾਬ ਦਿੰਦੇ ਨੇ, ਕਹਿੰਦੇ ਨਹੀਂ ਭਲਿਆ ਤੈਨੂੰ ਭੁਲੇਖਾ ਹੋ ਸਕਦਾ ਹੈ। ਫਲ ਕੋਲ ਨਿੱਤ ਸਲਾਹੀ ਹੈ, ਜਿਸ ਨੂੰ ਤਿਲ ਨਾ ਤਮਾਏ, ਉਹਦੀ ਇਬਾਦਤ ਕਰ ਜਿਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ, ਮੇਰੀ ਕੋਈ ਵਡਿਆਈ ਕਰੇ। ਫਿਰ ਵਡਿਆਈ ਕਰਨੀ ਕਿਉਂ ਹੈ, ਫਿਰ ਵਡਿਆਈ ਕਰਨੀ ਕਿਉਂ ਹੈ ਜੋ ਤਾਰੀਫ ਦਾ ਭੁੱਖਾ ਨਹੀਂ, ਫਿਰ ਉਹਦੀ ਵਡਿਆਈ ਕਰਨੀ ਕਿਉਂ ਹੈ। ਤਾਂ ਜ਼ੋਰ ਇਹ ਵੀ ਜਵਾਬ ਦਿੰਦੇ ਨੇ, ਕਹਿਣ ਲੱਗੇ ਨਾਨਕ ਆਖੇ ਇਹ ਵਿਚਾਰ ਸਿਫਤੀ ਕੰਡ ਪਰ ਦਰਬਾਰ। ਕਹਿੰਦੇ ਤੇਰੀ ਰੱਬ ਨਾਲ ਜੋੜ ਬਣ ਜਾਏਗਾ, ਤੂੰ ਪਰਮੇਸ਼ਰ ਨਾਲ ਜੁੜ ਜਾਏਗਾ, ਰੱਬ ਵਿੱਚ ਅਭੇਦ ਹੋ ਜਾਏਗਾ। ਉਹਦੇ ਗੁਣ ਗਾਉਂਦੇ ਆ, ਰੱਬ ਨੂੰ ਕੋਈ ਫਰਕ ਨਹੀਂ ਪੈਣਾ, ਪਰ ਤੈਨੂੰ ਜ਼ਰੂਰ ਫਰਕ ਪੈਣਾ। ਮਨਾ ਗੁਣ ਗਾਵਤ ਤੇਰੀ ਉੱਤਰ ਸੁਮੈਰ, ਬਿਨ ਸਜਾਏ ਹਰ ਮੈਂ ਬਿਖ ਫੈਰ, ਤੇਰੇ ਅੰਦਰੋਂ ਮੈਲ ਉੱਤਰ ਜਾਏਗੀ, ਤੈਨੂੰ ਮਨ ਵਿੱਚ ਵਸਦਾ ਪਰਮੇਸ਼ਰ ਪਿਆਰਾ, ਵਾਹਿਗੁਰੂ ਜੀ ਦਰਸ਼ਨ ਹੋ ਜਾਣਗੇ, ਤੇਰੇ ਮਨ ਦੀ ਕੋਠੜੀ ਵਿੱਚੋਂ ਤੇਰੇ ਸਾਈਂ ਦੇ ਦੀਦਾਰ ਹੋ ਜਾਣਗੇ। ਭਲਿਆ ਤੇ ਅੰਦਰੋਂ ਸਿਫਤ ਸਲਾਹ ਕਰਕੇ ਆਪਣੇ ਮਨ ਵਿੱਚੋਂ ਧੋਖਾ ਲਾ, ਆਪਣੇ ਮਨ ਵਿੱਚੋਂ ਵਿਕਾਰਾਂ ਦੀ ਮੈਲ ਲਾ, ਆਪਣੇ ਮਨ ਵਿੱਚੋਂ ਪਾਪਾਂ ਦੀ ਮੈਲ ਲਾ, ਫਿਰ ਤੇਰਾ ਮਨ ਪਵਿੱਤਰ ਹੋ ਜਾਏਗਾ ਤੇ ਸਾਈਂ ਦੇ ਦੀਦਾਰ ਕਰੇਗਾ। ਪਿਛਲੇ ਦਿਨਾਂ ਵਿੱਚ ਵੀ ਇੱਕ ਗੱਲ ਦੀ ਤੁਹਾਡੇ ਕੋਲੋਂ ਖਿਮਾ ਮੰਗਦਾ ਰਿਹਾ, ਅੱਜ ਵੀ ਮੰਗਣ ਲੱਗਾ। ਪਹਿਲਾਂ ਪਿਛਲੇ ਸਮੇਂ ਚ ਵੀ ਤੁਸੀਂ ਦੇਖਿਆ ਹੋਵੇਗਾ, ਜਦੋਂ ਸ਼ਬਦ ਦੀ ਵਿਆਖਿਆ ਕਰਨੀ ਉਹਦੇ ਚ ਇੱਕ ਅੱਧੀ ਗਾਥਾ ਹੁੰਦੀ ਹੈ, ਬਾਕੀ ਸਮਾਂ ਸ਼ਬਦ ਤੇ ਲੱਗਦਾ ਹੈ। ਪਰ ਇਹਨਾਂ ਦਿਨਾਂ ਵਿੱਚ ਆਪਾਂ ਬਹੁਤਾ ਸਮਾਂ ਇਤਿਹਾਸ ਤੇ ਲਾਇਆ, ਸ਼ਬਦ ਤੇ ਬਹੁਤ ਘੱਟ ਲਾਇਆ। ਮੈਂ ਇਸ ਗੱਲ ਨੂੰ ਮੰਨਦਾ ਵਾਂ, ਪਰ ਮੈਂ ਬੇਨਤੀ ਕਰਾਂ ਸਾਡੀ ਕੌਮ ਦੇ ਦੁੱਖ ਦਰਦ ਅਗਰ ਅਸੀਂ ਸਾਂਝੇ ਨਾ ਕੀਤੇ ਤੇ ਸਾਡਾ ਜਿਹੜਾ ਚਿਹਰਾ ਦੁਨੀਆ ਦੇ ਸਾਹਮਣੇ ਤੰਦਰਾ ਕੀਤਾ ਹੋਇਆ ਨਾ, ਉਹਦੀ ਮੈਲ ਨਹੀਂ ਉੱਤਰ ਨਹੀਂ। ਲੋਕਾਂ ਨੇ ਕਹਿਣਾ ਇਹ ਲੜਾਕੂ ਜਿਹੀ ਹੁੰਦੇ ਨੇ। ਬੇਨਤੀ ਕਰਾਂ, ਅਸੀਂ ਲੜਾਕੂ ਨਹੀਂ ਹੈ, ਅਸੀਂ ਲੜਾਕੂ ਨਹੀਂ ਹੈ। ਗੁਰੂ ਨੇ ਸ਼ਬਦ ਨਾਲ ਜੋੜ ਕੇ ਸਾਨੂੰ ਸਮਝਦਾਰ ਬਣਾਇਆ, ਅਕਲ ਸਿਆਣਪ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸ ਲਈ ਅੱਜ ਕੱਲ੍ਹ ਇਤਿਹਾਸ ਦਾ ਪੱਖ ਬਹੁਤਾ ਭਾਰੂ ਹੈ। ਬਾਕੀ ਗੱਲ ਆਪਾਂ ਬਾਅਦ ਵਿੱਚ ਕਰਨੇ ਹੈ, ਰਹਾਉ ਵਾਲੇ ਬੰਦ ਤੋਂ ਅੱਜ ਦੇ ਬਚਨ ਦੀ ਸ਼ੁਰੂਆਤ ਕਰਨੇ ਹੈ, ਤਾਂ ਕਿ ਆਪਾਂ ਸਾਰਾ ਕਾਰਜ ਸਮੇਂ ਦੇ ਅਨੁਸਾਰ ਵਿਚਾਰ ਸਕੀਏ। ਮੇਰੇ ਸਤਿਗੁਰੂ ਦਾਤੇ ਨੇ ਸਾਡੀਆਂ ਸੱਖਣੀਆਂ ਝੋਲੀਆਂ ਵਿੱਚ ਆ ਸ਼ਬਦ ਰਤਨ ਪਾ ਕੇ ਸਾਨੂੰ ਪਾਤਸ਼ਾਹ ਸਿਰ ਪਾਤਸ਼ਾਹ ਵਰਗੇ ਆਪਣੇ ਵਰਗੇ ਬਣਾ ਲਿਆ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਆਓ ਉਹਦੀ ਸਿਫਤ ਸਲਾਹ ਦੇ ਨਾਲ ਆਪਣੀਆਂ ਝੋਲੀਆਂ ਭਰੀਏ ਜੀ।
ਵਾਹਿਗੁਰੂ ਸਾਹਿਬ ਜੀ ਧੀ ਤੂੰ ਹੈ ਸਲਾਹਣਾ ਪਿਆਰੇ, ਧੀ ਤੇਰੇ ਸਲਾਹ।
ਅਸਲ ਵਿੱਚ ਮਨੁੱਖ ਨੂੰ ਸਲਾਹ ਨਾ ਜਿਹੜੀ ਆ ਉਹ ਰੱਬ ਦੀ ਕਰਨੀ ਚਾਹੀਦੀ ਹੈ, ਕਿਸੇ ਦੀ ਖੁਸ਼ਾਮਦ ਨਹੀਂ ਕਰਨੀ ਚਾਹੀਦੀ। ਖੁਸ਼ਾਮਦ ਕਰਨੀ ਹੈ ਇੱਕ ਰੱਬ ਦੀ ਕਰ। ਡਿੱਗਣਾ ਹੈ ਤਾਂ ਰੱਬ ਦੇ ਦਰ ਤੇ ਡਿੱਗ, ਬੋਲਣਾ ਹੈ ਤਾਂ ਰੱਬ ਦੇ ਅੰਮ੍ਰਿਤ ਬੋਲ ਬੋਲ, ਤਾਂ ਕਿ ਤੇਰੀ ਰੱਬ ਦੇ ਨਾਲ ਨੇੜਤਾ ਹੋ ਜਾਏ। ਉਸੇ ਸਿਫਤਾਂ ਦੇ ਲਾਇਕ ਅਸਲ ਵਿੱਚ ਸਾਰਿਆਂ ਤੋਂ ਵਧੀਕ ਜਿਹੜਾ ਉਹ ਕੇਵਲ ਇੱਕ ਪਰਮੇਸ਼ਰ ਹੈ। ਦੁਨੀਆਂ ਦੀ ਵਡਿਆਈ ਕੀ ਕਰੇਗਾ ਮਨਾ, ਇਹਦੇ ਕੋਲੇ ਤੈਨੂੰ ਕੀ ਪ੍ਰਾਪਤ ਹੋਣਾ ਹੈ? ਸੱਚੇ ਸਾਈਂ ਦੀ ਵਡਿਆਈ ਕਰਕੇ ਦੇਖ, ਤੇਰੇ ਮਨ ਮੰਦਰ ਵਿੱਚੋਂ ਰੱਬ ਲੱਭ ਜਾਏਗਾ ਜੀ।
ਵੇਣਾ ਬੋਹੇ ਥਪਾ ਡੁੱਬਿਆ ਪਿਆਰੇ, ਕੰਦੇ ਪਾਏ ਕਹਾ।
ਗੁਰਦੇਵ ਨੇ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ, ਕਹਿਣ ਲੱਗੇ ਜੇ ਤੇਰੇ ਕੋਲ ਬੇੜਾ ਨਾ ਹੋਵੇ, ਤਰਨਾ ਤੈਨੂੰ ਆਉਂਦਾ ਕੋਈ ਨੀ, ਫਿਰ ਤੇ ਯਕੀਨਨ ਹੈ ਨਾ ਡੁੱਬੀ ਜਾਏਗਾ। ਕਿੰਨਾ ਚੰਗਾ ਹੋਵੇ ਰੱਬ ਦੀਆਂ ਸਿਫਤ ਸਲਾਹਾਂ ਕਰਕੇ ਉਹਦੀ ਬੇੜੀ ਵਿੱਚ ਬੈਠ ਜਾ, ਫਿਰ ਤੂੰ ਪਾਰ ਹੋ ਜਾਏਗਾ। ਜਿਹੜੀ ਰੱਬੀ ਅਦਬ ਭੈ ਤੋਂ ਬਿਨਾਂ ਅਦਬ ਭੈ ਦਾ ਇੱਕ ਬੇੜਾ ਬਣਾ, ਉਹਦੇ ਵਿੱਚ ਬੈਠ ਕੇ ਤੂੰ ਜੀਵਨ ਦੀ ਦਾਤ ਨੂੰ ਪ੍ਰਾਪਤ ਕਰ ਲਵੇਗਾ। ਕੰਦੀ ਪਵੇ ਕਹਾ, ਕਹਾ ਦਾ ਅਰਥ ਹੈ ਕਿੱਥੇ ਹੈ, ਤੈਨੂੰ ਉਹਦਾ ਪਰਲਾ ਕੰਡਾ ਵੀ ਨੀ ਦਿਸਦਾ। ਭਾਵ ਸਾਗਰ ਦਾ, ਜਿਹੜੀਆਂ ਸਾਡੀਆਂ ਭਾਵਨਾਵਾਂ ਦਾ ਸਾਗਰ ਹੈ, ਇਹਦਾ ਸਾਨੂੰ ਕੰਢਾ ਵੀ ਨੀ ਦਿਸਦਾ, ਤੇ ਸਾਨੂੰ ਤੈਰਨਾ ਵੀ ਨੀ ਆਉਂਦਾ। ਕਿੰਨਾ ਚੰਗਾ ਹੋਵੇ ਫਿਰ ਗੁਰੂ ਦੀ ਬੇੜੀ ਵਿੱਚ ਬੈਠ ਜਾਈਏ। ਗੁਰੂ ਮੇਰਾ ਉਹ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ, ਗੁਰਪਾਰ ਉਤਾਰ ਨਿਹਾਰ, ਉਹਨਾਂ ਨੂੰ ਮੇਰਾ ਮਾਲਕ ਪਾਰ ਕਰ ਦਿੰਦਾ ਹੈ ਜੀ।
ਸੋਰਠ ਮਹੱਲਾ ਪਹਿਲਾ,
ਸੋਰਠ ਰਾਗ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ।
ਜਿਨੀ ਸਤਿਗੁਰ ਸੇਵਿਆ ਪਿਆਰੇ, ਤਿੰਨ ਕੇ ਸਾਥ ਤਰੇ।
ਜਿਨ੍ਹਾਂ ਨੇ ਰੱਬੀ ਇਬਾਦਤ ਕੀਤੀ, ਸਾਈਂ ਦੇ ਚਰਨਾਂ ਵਿੱਚ ਜੁੜ ਗਏ, ਗੁਰੂ ਨੂੰ ਸੇਵਿਆ, ਗੁਰੂ ਦੇ ਅੰਮ੍ਰਿਤ ਬੋਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਹ ਸਾਥ ਦੇ ਸਾਥ ਅਣਗਿਣਤ ਲੋਕ ਭਾਵ ਪਾਰ ਹੋ ਜਾਂਦੇ ਨੇ।
ਜਿਨ੍ਹਾਂ ਠਾਗ ਨਾ ਪਾਈਆ ਪਿਆਰੇ, ਅੰਮ੍ਰਿਤ ਰਸਨ ਹਰੇ।
ਜਿਹੜਾ ਮਨੁੱਖਾਂ ਨੇ ਆਪਣੇ ਜੀਵਨ ਦੇ ਅੰਦਰ ਆਪਣੀ ਰਸਨਾ ਦੇ ਨਾਲ ਸਾਈਂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ, ਉਹਦੇ ਗੁਣ ਗਾਉਣੇ ਸ਼ੁਰੂ ਕਰ ਦਿੱਤੇ, ਉਹਨਾਂ ਠਾਕ ਨਾ ਪਾਈਆ ਪਿਆਰੇ। ਉਹਨਾਂ ਨੂੰ ਠਾਕ ਦਾ ਅਰਥ ਹੁੰਦਾ ਰੁਕਾਵਟ, ਉਹਨਾਂ ਨੂੰ ਕਦੇ ਰਸਤੇ ਦੇ ਵਿੱਚ ਰੁਕਾਵਟ ਨਹੀਂ ਪੈਂਦੀ, ਉਹ ਮੇਰੇ ਮਾਲਕ ਦੇ ਘਰ ਆਪਣਾ ਮੁੱਖ ਉਜੜਾ ਕਰ ਲੈਂਦੇ ਨੇ।
ਬੂਟੇ ਪਾਰੇ ਪੈ ਬਿਨਾ ਪਿਆਰੇ, ਤਾਰੇ ਨਦਰ ਕਰੇ।
ਜਿਹੜੇ ਗੁਰੂ ਦੇ ਅਰਬ ਤੋਂ ਬਿਨਾਂ ਨੇ ਉਹ ਯਕੀਨਨ ਡੁੱਬ ਜਾਂਦੇ ਨੇ। ਮਤ ਕੋ ਧਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਪੁੱਤਰ ਸਪਾਰ। ਉਹ ਕਦੇ ਪਾਰ ਨਹੀਂ ਹੁੰਦੇ, ਆਪਣਾ ਜੀਵਨ ਤਬਾਹ ਕਰ ਲੈਂਦੇ ਨੇ, ਡੁੱਬ ਜਾਂਦੇ ਨੇ, ਤੇ ਉਹਨਾਂ ਨੂੰ ਕਦੇ ਕੋਈ ਪਰਦਾ ਬੰਨਾ ਨਹੀਂ ਦਿਸਦਾ। ਜਿਹਨਾਂ ਉੱਤੇ ਮਾਲਕ ਨਜ਼ਰ ਕਰ ਦਿੰਦਾ, ਸਿਫਤ ਸਲਾਹ ਨਾਲ ਜੋੜ ਲੈਂਦਾ, ਉਹ ਪਾਰ ਹੋ ਜਾਂਦੇ ਨੇ।
ਧੀ ਤੂੰ ਹੈ ਸਲਾਹਣਾ ਪਿਆਰੇ, ਧੀ ਤੇਰੀ ਸਲਾਹ।
ਅਸਲ ਵਿੱਚ ਤੈਨੂੰ ਇਹ ਸੁਣਨਾ ਚਾਹੀਦਾ, ਕਿਉਂਕਿ ਸਿਫਤ ਸਲਾਹ ਤਾਂ ਅਸਲ ਵਿੱਚ ਤੇਰੀ ਹੈ, ਬਾਕੀਆਂ ਦੀਆਂ ਤੇ ਸਿਫਤਾਂ ਨਹੀਂ, ਇਹ ਤੇ ਦੁਨੀਆਂ ਨੂੰ ਦਿੱਤੀਆਂ ਹੋਈਆਂ ਤੇਰੀਆਂ ਹੀ ਵਡਿਆਈਆਂ ਨੇ।
ਦੇਣ ਬੋਹੇ ਥਪੈ ਡੁੱਬਿਆ ਪਿਆਰੇ, ਕੰਦੇ ਪਾਏ ਕਹਾ।
ਬਿਨਾਂ ਅਦਬ ਤੋਂ ਡੁੱਬ ਜਾਏਗਾ ਮਨਾ, ਤੈਨੂੰ ਪਰਲੇ ਕੰਢੇ ਦਾ ਵੀ ਨੀ ਪਤਾ, ਤਰਨਾ ਤੂੰ ਨੀ ਜਾਣਦਾ।
ਸਾਲਾ ਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਈ।
ਜੇ ਤੂੰ ਸੁਣਾਉਣਾ ਹੀ ਚਾਹੁੰਦਾ, ਜੇ ਇਬਾਦਤ ਕਰਨੀ ਚਾਹੁੰਦਾ, ਵਡਿਆਈ ਕਰਨੀ ਚਾਹੁੰਦਾ, ਤਾਂ ਉਹਦੀ ਵਡਿਆਈ ਕਰ। ਜਿਹੜਾ ਪਰਮੇਸ਼ਰ ਜਿਹਦੀ ਇਬਾਦਤ ਕਰਿਆ, ਤੂੰ ਇੱਕ ਵਾਰੀ ਆਪਣੀ ਜ਼ਬਾਨੋਂ ਵਾਹਿਗੁਰੂ ਕਹਿ, ਇੱਕ ਵਾਰੀ ਉਹਦੇ ਗੁਰਾਂ ਨੂੰ ਕਹਿ, ਇੱਕ ਵਾਰੀ ਉਹਦੀ ਉਪਮਾ ਕਰਕੇ ਦੇਖ, ਤੂੰ ਰੱਬ ਦੇ ਨੇੜੇ ਹੋ ਜਾਏਗਾ। ਤੇ ਜਿਹੜੇ ਉਸ ਤੋਂ ਬਿਨਾਂ ਨੇ, ਉਹ ਕਿਸੇ ਕੋਲ ਵੀ ਇਹੋ ਜਿਹੀ ਤਾਕਤ ਨਹੀਂ ਕਿ ਏਡੀ ਵੱਡੀ ਉਪਮਾ ਕਰਵਾਉਣ ਦਾ ਹੱਕ ਰੱਖਦਾ ਹੋਵੇ। ਅਸੀਂ ਤੇ ਅੱਜ ਵੀ ਕਬਰਾਂ ਨੂੰ, ਅਸੀਂ ਤੇ ਅੱਜ ਵੀ ਮੜੀਆਂ ਨੂੰ, ਅਸੀਂ ਤੇ ਅੱਜ ਵੀ ਦੇਹਧਾਰੀਆਂ ਨੂੰ, ਅਸੀਂ ਤੇ ਅੱਜ ਵੀ ਅਣਗਿਣਤ ਲੋਕਾਂ ਨੂੰ ਪੂਜੀ ਜਾਂਦੇ ਹਾਂ। ਸਾਡੇ ਮਨਾਂ ਵਿੱਚੋਂ ਤਾਂ ਧਰਮ ਨਹੀਂ ਲੱਥਦਾ, ਕਿਉਂਕਿ ਅਸੀਂ ਗੁਰਬਾਣੀ ਨੂੰ, ਗੁਰੂ ਨੂੰ ਕਦੇ ਸੱਚ ਕਰਕੇ ਨਹੀਂ ਮੰਨਦੇ। ਉਸ ਤੋਂ ਬਿਨਾਂ ਦੂਜਾ ਗੁਰ ਕੋਈ ਨਹੀਂ ਹੈ ਜੀ।
ਮੇਰੇ ਪ੍ਰਭ ਸਲਾਹਣ ਸੇ ਭਲੇ ਪਿਆਰੇ, ਸ਼ਬਦ ਰੱਤੇ ਰੰਗ ਹੋਏ।
ਪ੍ਰਭੂ ਨੂੰ ਨੂੰ ਸੁਣਾਉਣ ਵਾਲਿਆਂ ਨੂੰ ਕੀ ਮਿਲਦਾ ਹੈ? ਜਿਹੜੇ ਵਾਹਿਗੁਰੂ ਦੀ ਉਪਮਾ ਕਰਦੇ ਨੇ, ਕਹਿਣ ਲੱਗੇ ਤੁਹਾਨੂੰ ਨੂੰ ਇੱਕ ਅਧਿਆਤਮਕ ਰੰਗ ਚੜ੍ਹਾ ਦਿੰਦਾ ਮਾਲਕ। ਉਹ ਰੰਗ ਫਿਰ ਇਹੋ ਜਿਹਾ, ਰੰਗ ਦਾ ਅਰਥ ਕੀ ਹੁੰਦਾ? ਰੰਗ ਦੇ ਤਿੰਨ ਅਰਥ ਨੇ, ਕਦੇ ਖਿਆਲ ਕਰਿਓ। ਪਹਿਲੀ ਰੰਗ ਦੀ ਖੂਬੀ ਇਹ ਹੁੰਦੀ ਹੈ, ਉਹ ਸੁਹੱਪਣ ਵਿੱਚ ਵਾਧਾ ਕਰ ਦਿੰਦਾ। ਦੂਜੀ ਰੰਗ ਦੀ ਖੂਬੀ ਇਹ ਹੁੰਦੀ ਹੈ, ਉਹ ਆਪਣੇ ਵਿੱਚ ਲੱਗੇ ਹੋਏ ਦਾਗਾਂ ਨੂੰ ਮਿਟਾ ਦਿੰਦਾ। ਤੀਜੀ ਰੰਗ ਦੀ ਖੂਬੀ ਇਹ ਹੁੰਦੀ ਹੈ, ਰੰਗ ਦੱਸ ਦਿੰਦਾ ਇਹ ਕਿਹਦੇ ਪਿਆਰ ਵਿੱਚ ਰੱਬਿਆ ਹੋਇਆ। ਜੇ ਜੋਗੀਆਂ ਵਾਲੇ ਕੱਪੜੇ ਨੇ ਤੇ ਪਤਾ ਲੱਗ ਗਿਆ ਸਾਈ ਨਾਲ ਜੁੜਿਆ ਹੋਇਆ ਹੈ। ਜੇ ਚਰਚ ਹੁੰਦੇ ਕੱਪੜੇ ਨੇ ਤਾਂ ਢੀਲੇ ਕੱਪੜੇ ਨੇ, ਤਾਂ ਢੀਲੇ ਰੰਗ ਨੇ, ਪਤਾ ਲੱਗ ਗਿਆ ਵਿਕਾਰਾਂ ਵਿੱਚ ਰੱਤਿਆ ਹੋਇਆ ਹੈ। ਤੇ ਜੇ ਕਿਤੇ ਧਰਮੀਆਂ ਵਾਲੇ ਕੱਪੜੇ ਨੇ ਫਿਰ ਪਤਾ ਲੱਗ ਜਾਂਦਾ ਇਹ ਰੱਬ ਦੇ ਪਿਆਰ ਵਿੱਚ ਰੰਗਿਆ ਹੋਇਆ ਹੈ। ਕਹਿੰਦੇ ਜੇ ਰੱਬ ਦੀ ਸਿਫਤ ਸਲਾਹ ਕਰਦੇ ਨੇ, ਮੇਰਾ ਸਾਈ ਉਹਨਾਂ ਤੇ ਆਪਣੇ ਪਿਆਰ ਦਾ ਰੰਗ ਚੜ੍ਹਾ ਦਿੰਦਾ ਹੈ ਜੀ।
ਇਸ ਕੇ ਸੰਗਤ ਜੇ ਮਿਲਾ ਪਿਆਰੇ, ਰਸ ਲੈ ਤਤ ਵਿਲੋਏ।
ਜੇ ਉਹ ਰੱਬੀ ਇਬਾਦਤ ਕਰਨ ਵਾਲਿਆਂ ਦੇ ਕੋਲ ਬੈਠੇਗਾ ਤਾਂ ਇੱਕ ਗੱਲ ਚੇਤਾ ਰੱਖਣ ਵਾਲੀ ਬਾਤ ਹੈ, ਸਾਨੂੰ ਵੀ ਗੁਰੂ ਸ਼ਬਦ ਨੂੰ ਰਿੜਕਣਾ ਆ ਜਾਏਗਾ। ਅਸੀਂ ਵੀ ਆਪਣੀ ਰਸਨਾ ਦੇ ਨਾਲ ਸਾਈਂ ਦੇ ਕੋਲ ਗਾਉਂਦੇ ਹਾਂ, ਆਪਣੇ ਜੀਵਨ ਵਿੱਚੋਂ ਅਸਲ ਤੱਥ ਦੀ ਬਾਤ ਨੂੰ ਲੱਭ ਲਵਾਂਗੇ, ਕਰਮ ਕਾਂਡਾਂ ਦਾ ਤਿਆਗ ਕਰ ਦੇਵਾਂਗੇ ਜੀ।
ਪਤ ਪਰਵਾਨਾ ਸਾਚ ਕਾ ਪਿਆਰੇ, ਨਾਮ ਸੱਚਾ ਨੀਸਾਨ।
ਪਤ ਪਰਵਾਨਾ ਦਾ ਅਰਥ ਹੁੰਦਾ ਰਾਹਦਾਰੀ। ਜਿਹਦੇ ਕੋਲ ਇੱਕ ਕਾਰਡ ਹੋਵੇ ਭਈ ਆਹ ਮੇਰੇ ਕਾਰਡ ਤੇ ਸਾਈਨ ਕੀਤੇ ਹੋਏ ਨੇ, ਤੇ ਉਹਨੂੰ ਰਾਹ ਦੇ ਵਿੱਚ ਕੋਈ ਨੀ ਰੋਕਦਾ ਕਿ ਉਹਦੇ ਜਿਹੜੇ ਮਾਲਕ ਨੂੰ ਮਿਲਣ ਚੱਲਿਆ ਉਹਦੀ ਉਹ ਚਿੱਠੀ ਹੈ। ਇਸੇ ਤਰ੍ਹਾਂ ਪਿਆਰ ਵਾਲੇ ਹੋ, ਜਿਹਦੇ ਕੋਲ ਸਿਫਸਰਾ ਹੁੰਦੀ ਹੈ, ਮਾਲਕ ਮੇਰਾ ਉਹਨਾਂ ਨੂੰ ਆਪਣਾ ਪਰਵਾਨਾ ਦੇ ਦਿੰਦਾ, ਤੇ ਉਹਨਾਂ ਦੇ ਸੱਚੇ ਦਰਗਾਹ ਵਿੱਚ ਨਾਮ ਦਾ ਨਿਸ਼ਾਨ ਨਿਸ਼ਾਨੀ ਹੁੰਦੀ ਹੈ। ਇਹ ਮੇਰਾ ਆਪਣਾ ਜਾਂ ਬੇਗਾਨਾ ਹੈ? ਨਿਸ਼ਾਨੀ ਇਸ ਲਈ ਲਾਈ ਜਾਂਦੀ ਹੈ, ਕਹਿੰਦੇ ਨੇ ਸਾਹਿਬ ਜੀ ਉਹਨਾਂ ਦੇ ਉੱਤੇ ਨਿਸ਼ਾਨੀ ਲੱਗ ਜਾਂਦੀ ਹੈ। ਜਪਜੀ ਸਾਹਿਬ ਦੇ ਵਿੱਚ ਵੀ ਨਗਰੀ ਕਰਮ ਪਵਨ ਨਿਸ਼ਾਨ, ਇੱਕ ਰੱਬ ਦੀ ਰਹਿਮਤ ਦੇ ਨਾਲ ਕੱਲਾ ਜਪਜੀ ਸਾਹਿਬ ਨੂੰ ਪੜ੍ਹੀ ਨਾ ਜਾਇਓ। ਇਹ ਵੀ ਸੋਚਿਓ ਮਾਲਕ ਮੈਂ ਇਸ ਤਰ੍ਹਾਂ ਪੜ੍ਹਾਂ, ਮੈਂ ਤੇਰੇ ਦਰ ਤੇ ਇੰਨਾ ਪਿਆਰ ਪਾਲਾਂ, ਤੂੰ ਮੇਰੇ ਤੇ ਨਿਸ਼ਾਨੀ ਲਾ ਦੇਵੇ ਵੀ ਆ ਮੇਰਾ ਸਿੱਖ ਹੈ। ਇਹ ਅਸੀਂ ਆਪਣੇ ਜੀਵਨ ਵਿੱਚ ਜਿਹੜੇ ਮਾਲਕ ਦੀ ਇਬਾਦਤ ਕਰਦੇ ਨੇ ਉਹਨਾਂ ਦੇ ਕੋਲ ਰਸਤੇ ਵਾਸਤੇ ਪਰਵਾਨਾ ਚਿੱਠੀ ਹੈ, ਤੇ ਰੱਬੀ ਦਰਗਾਹ ਵਾਸਤੇ ਉਹਨਾਂ ਦੇ ਕੋਲ ਨਿਸ਼ਾਨ ਹੈ ਜੀ।
ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੇ ਹੁਕਮ ਪਛਾਣ।
ਜਿਹੜੇ ਦੁਨੀਆਂ ਵਿੱਚ ਆਏ ਨੇ ਲਿਖ ਕੇ ਸਾਰਿਆਂ ਨੇ ਜਾਣਾ, ਪਰ ਜਿਹਨਾਂ ਨੇ ਰੱਬੀ ਹੁਕਮ ਅਨੁਸਾਰ ਆਪਣੇ ਜੀਵਨ ਦੀ ਲਿਖਤ ਨੂੰ ਲਿਖ ਲਿਆ ਉਹ ਸਾਈਂ ਦੇ ਦਰ ਤੇ ਪ੍ਰਵਾਨ ਹੁੰਦੇ ਨੇ।
ਗੁਰ ਬਿਨਾ ਹੁਕਮ ਨਾ ਦੂਜਿਆ ਪਿਆਰੇ, ਸਾਚੇ ਸਾਚਾ ਤਾਣ।
ਗੁਰੂ ਤੋਂ ਬਿਨਾਂ ਰੱਬੀ ਹੁਕਮ ਬੁੱਝਿਆ ਵੀ ਨਹੀਂ ਜਾਣਾ। ਜਿਹੜਾ ਗੁਰੂ ਦਾ ਹੁਕਮ ਬੁੱਝ ਲੈਂਦਾ ਫਿਰ ਉਹਨੂੰ ਪਤਾ ਲੱਗਦਾ ਨਹੀਂ ਮਨਾ, ਇਹ ਤਾਂ ਸੱਚੇ ਦਾ ਸੱਚਾ ਤਾਣ ਹੈ। ਜੇ ਤੂੰ ਗੁਣ ਗਾਉਣਾ ਤਾਂ ਇਹ ਹੰਕਾਰ ਨਾ ਕਰ ਵੀ ਮੈਂ ਇੰਨੀਆਂ ਬਾਣੀਆਂ ਪੜ੍ਹਦਾ, ਬਲਕਿ ਇਹ ਕਹਿ ਮਾਲਕ ਇਹ ਤਾਂ ਤੇਰਾ ਦਿੱਤਾ ਹੋਇਆ ਜ਼ੋਰ ਸੀ, ਮੈਂ ਲੋਕਾਂ ਨੂੰ ਲੁੱਟਣ ਦੀ ਬਜਾਏ ਤੇ ਸਿਫਤ ਸਲਾਹ ਵਿੱਚ ਲਾ ਦਿੱਤਾ ਦੀ।
ਹੁਕਮ ਹੈ ਅੰਦਰ ਨਿਮਿਆ ਪਿਆਰੇ, ਹੁਕਮ ਹੈ ਉਧਰ ਮਜ਼ਾਰ।
ਹੁਕਮ ਦੇ ਅੰਦਰ ਦੀ ਜੀਵ ਦੀ ਪ੍ਰਤਿਪਾਲਣਾ ਹੁੰਦੀ ਹੈ ਮਾਤਾ ਦੇ ਕੁਦਰ ਵਿੱਚ, ਹੁਕਮ ਦੇ ਅਨੁਸਾਰ ਹੀ ਇਹਨੂੰ ਮਾਂ ਦੇ ਪੇਟ ਵਿੱਚ ਨਿਵਾਸ ਮਿਲਦਾ ਹੈ।
ਹੁਕਮ ਹੈ ਅੰਦਰ ਜੰਮਿਆ ਪਿਆਰੇ, ਉਦੋਂ ਸਿਰ ਕਾ ਭਾਰ।
ਲੱਗੇ ਭਲਿਆ ਜਿਹੜਾ ਤੇਰਾ ਜਨਮ ਹੁੰਦਾ ਉਹ ਵੀ ਰੱਬੀ ਹੁਕਮ ਨਾਲ ਹੁੰਦਾ, ਤੇ ਜਿਹੜਾ ਤੂੰ ਮਾਂ ਦੇ ਪੇਟ ਵਿੱਚ ਪੁੱਠਾ ਲਟਕਣਾ ਰੱਬੀ ਹੁਕਮ ਦੇ ਵਿੱਚ। ਮੈਂ ਨਿੱਕੀ ਜੀ ਗੱਲ ਕਹਿ ਕੇ ਅੱਗੇ ਗੱਲ ਤੋਰਾਂ, ਕਿੱਡੇ ਦੁੱਖ ਦੀ ਬਾਤ ਹੈ ਜਦੋਂ ਮਾਂ ਦੇ ਪੇਟ ਵਿੱਚ ਬੰਦਾ ਪੁੱਠਾ ਹੁੰਦਾ ਤੇ ਕੰਮ ਸਿੱਧੇ ਕਰਦਾ, ਉਦੋਂ ਰੱਬੀ ਇਬਾਦਤ ਨਾਲ ਜੁੜਿਆ ਹੋਇਆ, ਰੱਬੀ ਹੁਕਮ ਨਾਲ ਜੁੜਿਆ ਹੋਇਆ। ਮਾਂ ਦੇ ਪੇਟ ਵਿੱਚ ਲਟਕਦਾ ਪੁੱਠਾ ਪਰ ਕੰਮ ਸਿੱਧੇ ਕਰਦਾ, ਬਾਹਰ ਆ ਕੇ ਸਿੱਧਾ ਕਰਨ ਲੱਗ ਪਿਆ, ਮੈਨੂੰ ਮਾਫ਼ ਕਰਿਓ, ਕੰਮ ਪੁੱਠਾ ਕਰਨ ਲੱਗ ਪਿਆ। ਕਿੰਨਾ ਚੰਗਾ ਹੁੰਦਾ ਜੇ ਕਿਤੇ ਬਾਹਰ ਆ ਕੇ ਵੀ ਜਿਹੜੀ ਗੱਲ ਤੈਨੂੰ ਅੰਦਰੋਂ ਸਿਖਾ ਕੇ ਤੋਰਿਆ ਸੀ, ਮਾਂ ਦੇ ਗਰਭ ਮੈਂ ਆਪਣ ਸਿਮਰਨ ਦੇ ਤਾਂ ਕਮਰ ਅੱਖਣ ਹਾਰੇ, ਪਾਪਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਮਾਂ ਦੋ ਤੋਂ ਠਾਕੁਰ ਸਿਰ ਮੋਰਾ, ਇਹੋ ਉਹ ਤੁਹਾਰੋ ਧੋਰਾ। ਮੈਂ ਸਮੇਂ ਨੂੰ ਬਚਾਉਣਾ ਚਾਹੁੰਦਾ, ਲੰਮਾ ਇਤਿਹਾਸ ਆ, ਪਾਓ ਵੀ ਸਾਂਝਾ ਕਰਨਾ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਕਹਿੰਦੇ ਮਾਤਾ ਦੇ ਪੁੱਤਰ ਵਿੱਚ ਰੱਬੀ ਹੁਕਮ ਦੇ ਨਾਲ ਹੀ ਤੈਨੂੰ ਨਿਵਾਸ ਮਿਲਿਆ, ਹੁਕਮ ਅਨੁਸਾਰ ਹੀ ਪੁੱਠਾ ਰੜਕਿਆ, ਹੁਕਮ ਅਨੁਸਾਰ ਹੀ ਤੈਨੂੰ ਜਨਮ ਮਿਲਿਆ ਜੀ।
ਗੁਰਮੁਖ ਦਰਦ ਇਹ ਜਾਣੀਐ ਪਿਆਰੇ, ਚੱਲੈ ਕਾਰਜ ਸਾਰਾ।
ਹੁਕਮ ਅਨੁਸਾਰ ਕੀ ਤੈਨੂੰ ਰੱਬੀ ਦਰਗਾਹ ਦੇ ਵਿੱਚੋਂ ਜਿਹੜੇ ਰੱਬੀ ਹੁਕਮ ਨੇ ਉਹਨਾਂ ਦੀ ਸਮਝ ਲੱਗਣੀ, ਫਿਰ ਉਹ ਗੁਰੂ ਦੀ ਸ਼ਰਨ ਵਿੱਚ ਪੈ ਕੇ ਗੁਰਮੁਖ ਬਣ ਜਾਂਦਾ ਹੈ, ਦਰਗਾਹ ਦੇ ਵਿੱਚ ਰੱਬੇ ਚਰਨਾਂ ਵਿੱਚ ਉਹਦਾ ਪਿਆਰ ਬਣ ਜਾਂਦਾ ਹੈ। ਹੇ ਪਿਆਰਿਆ, ਅਸਲ ਵਿੱਚ ਇਹ ਤੇਰੀ ਜ਼ਿੰਦਗੀ ਦੀ ਸਾਰਜ ਹੈ, ਤੇ ਇਸੇ ਨਾਲ ਹੀ ਤੇਰੀ ਜ਼ਿੰਦਗੀ ਦਾ ਕਾਰਜ ਰਾਸ ਹੋਣਾ ਹੈ ਜੀ।
ਹੁਕਮੈ ਅੰਦਰ ਆਇਆ ਪਿਆਰੇ, ਹੁਕਮੇ ਜਾਂਦੋ ਜਾਏ।
ਹੁਕਮ ਅਨੁਸਾਰ ਹੀ ਦੁਨੀਆਂ ਵਿੱਚ ਆਇਆ ਸੀ, ਹੁਕਮ ਅਨੁਸਾਰ ਹੀ ਦੁਨੀਆਂ ਤੋਂ ਚਲੇ ਜਾਏਗਾ। ਇਸ ਹੁਕਮ ਦੀ ਪਹਿਚਾਣ ਕਰੀਏ ਜੀ।
ਹੁਕਮੈ ਬਨ ਚਲਾਈਐ ਪਿਆਰੇ, ਮਨ ਮੁਖ ਲਹਿ ਸਜਾਏ।
ਹੁਕਮ ਦੇ ਅਨੁਸਾਰ ਹੀ ਦੇਖੋ ਮਰਨਾ ਦੋ ਤਰ੍ਹਾਂ ਦਾ, ਇੱਕ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਦੂਜਾ ਮਰਨਾ ਕੀ ਹੈ? ਆਪੀ ਨੇ ਭੁੱਖ ਭੁੱਖ ਹੁਣ ਅਸਮਿਣ ਭਾਵ ਸਧਾਇਆ, ਵੱਡਾ ਕੋਆ ਦੁਨੀਦਾਰ ਗੱਲ ਸੰਗਤ ਕੱਟ ਚਲਾਇਆ। ਇੱਕ ਉਹਨੇ ਜਿਹਨਾਂ ਨੂੰ ਰੱਬੀ ਹੁਕਮ ਵਿੱਚ ਸਜ਼ਾ ਮਿਲਦੀ ਹੈ, ਇੱਕ ਉਹਨੇ ਜਿਹੜੇ ਰੱਬੀ ਹੁਕਮ ਵਿੱਚ ਮੁੱਖ ਉਜਲਾ ਕਰਕੇ ਜਾਂਦੇ ਨੇ।
ਹੁਕਮੈ ਸ਼ਬਦ ਪਛਾਣੀਐ ਪਿਆਰੇ, ਦਰਦ ਇਹ ਪੈਦਾ ਜਾਏ।
ਅਨੁਸਾਰ ਕੀ ਉਹਨਾਂ ਨੂੰ ਰੱਬੀ ਦਰਗਾਹ ਵਿੱਚ ਪਿਆਰ ਮਿਲਦਾ ਹੈ, ਸ਼ਬਦ ਨੂੰ ਪਛਾਣ ਕੇ ਮਾਲਕ ਦੇ ਚਰਨਾਂ ਵਿੱਚ ਆਪਣੀ ਥਾਂ ਬਣਾ ਲੈਂਦੇ ਨੇ, ਤੇ ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ। ਇਤਿਹਾਸ ਸਾਨੂੰ ਇਹ ਕੁਝ ਸਿਖਾਉਂਦਾ ਹੈ। ਦਸ ਨੇ ਪਿਛਲੇ ਦੇ ਸਮੇਂ ਵਿੱਚ ਆਪ ਜੀ ਨਾਲ ਦੁੱਖਾਂ ਭਰੀ ਦਾਸਤਾਂ ਉਹ ਇਸ ਲਈ ਸਾਂਝੀ ਕੀਤੀ ਸੀ, ਫਿਰ ਦੁਹਰਾ ਕੇ ਗੱਲ ਸ਼ੁਰੂ ਕਰਨੀ ਚਾਹੁੰਦੇ। ਮੈਂ ਅੱਜ ਵੀ ਬੇਨਤੀ ਕਰਾਂ, ਸਾਰੇ ਬੰਦੇ ਕਿਸੇ ਵੀ ਕੌਮ ਵਿੱਚ ਚੰਗੇ ਨਹੀਂ ਹੁੰਦੇ, ਸਾਰੇ ਬੰਦੇ ਕਿਸੇ ਵੀ ਕੌਮ ਵਿੱਚ ਮਾੜੇ ਨਹੀਂ ਹੁੰਦੇ। ਅਸੀਂ ਹਿੰਦੂਆਂ ਦੇ ਵਿਰੋਧੀ ਨਹੀਂ, ਮਾੜੀ ਸੋਚ ਦੇ ਵਿਰੋਧੀ ਹੈ। ਅਸੀਂ ਮੁਸਲਮਾਨਾਂ ਦੇ ਵਿਰੋਧੀ ਨਹੀਂ, ਮਾੜੀ ਸੋਚ ਦੇ ਵਿਰੋਧੀ ਹੈ। ਕੋਈ ਵੀ ਬੰਦਾ ਮਨੁੱਖਤਾ ਦਾ ਦੁਖੀ ਹੈ, ਅਸੀਂ ਉਹਦੇ ਦੁਖੀ ਹੈ। ਸਾਡਾ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਮੈਂ ਬੇਨਤੀ ਕਰਾਂ, ਜਿਹੜੇ ਹਿੰਦੂ ਵੀਰਾਂ ਨੇ ਚੰਗੇ ਕੰਮ ਕੀਤੇ ਨੇ ਉਹਨਾਂ ਨੂੰ ਅੱਜ ਵੀ ਨਮਸਕਾਰ, ਜਿਹਨਾਂ ਫੌਜੀਆਂ ਨੇ ਚੰਗੇ ਕੰਮ ਕੀਤੇ ਉਹਨਾਂ ਨੂੰ ਅੱਜ ਵੀ ਨਮਸਕਾਰ। ਭਾਵੇਂ ਉਹ ਕਿਸੇ ਵੀ ਰੂਪ ਵਿੱਚ ਸਨ, ਭਾਵੇਂ ਉਹ ਦੇਸ਼ ਦੇ ਵਿੱਚੋਂ ਭੱਜ ਕੇ ਆਏ, ਆਪਣੇ ਇਸ ਪਵਿੱਤਰ ਅਸਥਾਨ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦੇ ਆ, ਉਹ ਭੱਜ ਕੇ ਆਏ। ਉਹਨਾਂ ਨੂੰ ਧਰਮੀ ਫੌਜੀ ਕਿਹਾ ਜਾਂਦਾ, ਜਿਹਨਾਂ ਫੌਜੀਆਂ ਨੇ ਇੱਥੇ ਆ ਕੇ ਵੀ ਕਈ ਥਾਵਾਂ ਦੇ ਉੱਤੇ ਜਿਉਂ ਜਿਉਂ ਹੁਣ ਜ਼ਿਕਰ ਚੱਲੇਗਾ ਤੁਹਾਡੇ ਨਾਲ ਮੈਂ ਸਾਂਝਾ ਕਰਾਂਗਾ, ਉਹ ਭਾਵੇਂ ਕੋਈ ਵੀ ਸਨ, ਉਹ ਜਦੋਂ ਫੌਜ ਵਿੱਚ ਮਰੇ ਸਿੱਖੀ ਉਹਨਾਂ ਵੀ ਦੁੱਖ ਮਨਾਉਂਦੀ ਹੈ। ਸੱਚ ਕਰਕੇ ਜਾਣੇ ਹੋ, ਅਸੀਂ ਉਹਨਾਂ ਦੀ ਮੌਤ ਤੇ ਸੁਖੀ ਨਹੀਂ। ਗੱਲ ਸਾਂਝੀ ਕਰਨਾ ਚਾਹੁੰਦਾ ਜਿੱਥੋਂ ਕੱਲ ਛੱਡੀ ਸੀ। ਆਪਾਂ ਨੇ ਇੱਕ ਜੋੜ ਨੂੰ ਹਮਲਾ ਹੋਇਆ, ਉਹਨਾਂ ਅੰਦਾਜ਼ਾ ਲਾਇਆ, ਸਿੰਘ ਚੁੱਪ ਚਪੀਤੇ ਰਹੇ। ਦੋ ਤਰੀਕ ਸ਼ਾਂਤ ਲੰਘੀ, ਤਿੰਨ ਤਰੀਕ ਦਾ ਵਕਤ ਆਇਆ, ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦਾ ਸ਼ਹਾਦਤ ਪੁਰਬ ਸੀ, ਬੇਅੰਤ ਸੰਗਤਾਂ ਆਈਆਂ, ਸੋਚਿਆ ਛੋਟੀ ਮੋਟੀ ਘਟਨਾ ਹੋਈ ਹੋਵੇਗੀ। ਭੱਜੇ ਤਰੀਕ ਦੀ ਚੱਲੀ ਉਹ ਗੋਲੀ, ਉਹਨੇ ਸਿੱਖਾਂ ਦੇ ਮਨਾਂ ਵਿੱਚ ਇਤਨਾ ਉਤਸ਼ਾਹ ਭਰ ਦਿੱਤਾ, ਤਿੰਨ ਤਰੀਕ ਨੂੰ ਵੀ ਬਹੁਤਾਤ ਪ੍ਰੇਮੀ ਜਿਵੇਂ ਕਿਵੇਂ ਗੁਰੂ ਘਰ ਵਿੱਚ ਆਏ, ਕੁਝ ਹੱਥ ਖੜੇ ਕਰਕੇ ਨਿਕਲੇ ਵੀ, ਕੁਝ ਇੱਥੋਂ ਚਲੇ ਵੀ ਗਏ। ਜਦੋਂ ਉਹਨਾਂ ਨੇ ਆਗਿਆ ਦਿੱਤੀ ਸੀ ਵੀ ਜਿਹੜੇ ਬਾਹਰ ਆਉਣਾ ਚਾਹੁੰਦੇ ਨੇ ਉਹ ਆ ਵੀ ਸਕਦੇ ਨੇ, ਕੁਝ ਇੱਕ ਦੇ ਹੱਥ ਪੈਰ ਬੰਨ ਕੇ ਉਹਨਾਂ ਨੂੰ ਕਈ ਕਮਰਿਆਂ ਦੇ ਵਿੱਚ ਬੰਦ ਕਰ ਦਿੱਤਾ, ਜਿੱਥੇ ਦਸ ਦਸ ਬੰਦਿਆਂ ਨੇ ਬੈਠਣ ਦੀ ਥਾਂ ਹੈ, ਉੱਥੇ ਪੰਜਾਹ ਪੰਜਾਹ ਨੂੰ ਅੰਦਰ ਬੰਦ ਕਰਕੇ। ਇੱਥੇ ਜੂਨ ਦੇ ਮਹੀਨੇ 'ਚ ਕਿੰਨੀ ਕੁ ਗਰਮੀ ਹੁੰਦੀ ਹੈ, ਤੁਸੀਂ ਸਾਰਿਆਂ ਦੁੱਖ ਦਰਦ ਹੰਢਾਇਆ, ਉੱਥੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। 3 ਜੂਨ ਦਾ ਵਕਤ ਲੰਘਿਆ, 4 ਜੂਨ ਦਾ ਵਕਤ ਹੋਇਆ,
ਚਾਰ ਜੂਨ ਨੂੰ ਅੰਮ੍ਰਿਤ ਵੇਲੇ ਤੇ ਜਦੋਂ ਅੰਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਉਦੋਂ ਕੀ ਕੋਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਬੰਬ ਬਣਾਉਣੇ ਸ਼ੁਰੂ ਕਰ ਦਿੱਤੇ। ਕਿੰਨੀਆਂ ਤਿੰਨ ਟੁਕੜੀਆਂ ਜਿਹੜੀਆਂ ਬਣੀਆਂ ਸਨ ਉਹਦਾ ਜ਼ਿਕਰ ਦਾਸ ਨੇ ਕੱਲ ਤੁਹਾਡੇ ਨਾਲ ਸਾਂਝਾ ਕਰ ਲਿਆ। ਤੇ ਚਾਰ ਤਰੀਕ ਦੀ ਸਾਰੀ ਦਿਹਾੜੀ ਗੋਲੀਆਂ ਚੱਲਦੀਆਂ ਰਹੀਆਂ। ਮੈਂ ਇੱਕ ਬੇਨਤੀ ਕਰਾਂ, ਜਿਹੜੇ ਪਹੁੰਚ ਵੇਲੇ ਫੌਜ ਦੇ ਹਾਕਮ ਸਨ ਉਹਨਾਂ ਆਪ ਮੰਨੀ ਹੈ ਗੱਲ, ਅਸੀਂ 1965 ਵਿੱਚ ਜਾਂ ਬਾਕੀ ਕਦੇ ਜਦੋਂ ਦੀ ਫੈਰ ਹੁੰਦੀ ਨਹੀਂ ਵੇਖੀ ਜਦੋਂ ਦੀ ਗੁਰੂ ਕੇ ਚੋਧਿਆਂ ਨੇ, ਜਦੋਂ ਦੇ ਗੁਰੂ ਕੇ ਸੂਰਮਿਆਂ ਨੇ 50 ਘੰਟੇ ਸਾਡੇ ਪੱਖ ਚ ਦਮ ਕਰਕੇ ਰੱਖਿਆ। ਅਸੀਂ ਸੋਚਿਆ ਸੀ ਥੋੜੇ ਜਿਹੇ ਹੋਣਗੇ, ਅਸੀਂ ਸੋਚਿਆ ਸੀ ਇਹਨਾਂ ਕੋਲ ਹਥਿਆਰ ਥੋੜੇ ਜਿਹੇ ਹੋਣਗੇ, ਇਹਨਾਂ ਕੋਲ ਹਥਿਆਰ ਵੀ ਥੋੜੇ ਸਨ ਤੇ ਗਿਣਤੀ ਵਿੱਚ ਵੀ ਥੋੜੇ ਸਨ, ਪਰ ਜਿਹੜਾ ਇਹਨਾਂ ਨੂੰ ਥਾਪੜਾ ਦੇਣ ਵਾਲਾ ਗੁਰੂ ਕਰਗੀ ਧਰ ਸੀ, ਜਿਹੜਾ ਇਹਨਾਂ ਨੂੰ ਥਾਪੜਾ ਦੇਣ ਵਾਲਾ ਗੁਰੂ ਰਾਮਦਾਸ ਸੀ, ਉਹ ਬੇਅੰਤ ਸੀ। ਅਸੀਂ ਮਾਰ ਕੇ ਥੱਕ ਗਏ, ਪਰ 50 ਘੰਟੇ ਬੜਾ ਸਾਨੂੰ ਅੰਦਰ ਨਹੀਂ ਆਉਣ ਦਿੱਤਾ। ਤੁਸੀਂ ਦੋਸਤਾਂ ਨੂੰ ਵੀ ਅਕਲ ਕਹਿੰਦੇ ਹੋ ਤਾਂ ਕਈ ਦੇਸ਼ ਦੇ ਨਾਗਰਿਕ ਨੇ ਕਿਹਾ ਕਦੇ ਵੀ ਤਬਾਹੀ ਨਹੀਂ ਕਰਨੀ। ਮੈਂ ਅਰਜ਼ ਕਰਾਂ, ਸਮੇਂ ਨੂੰ ਬਚਾਉਣਾ ਚਾਹੁੰਦਾ, ਅਰਜ਼ ਕਰਾਂ ਤੁਹਾਡੇ ਚਰਨਾਂ ਵਿੱਚ ਬੈਠ ਕੇ ਇਤਨੀ ਬੇਨਤੀ ਕਰਨਾ ਚਾਹੁੰਦਾ, ਅੱਜ ਵੀ ਕੋਈ ਭੜਕਾਹਟ ਵਜੋਂ ਨਾ ਇਸ ਗੱਲ ਨੂੰ ਲਿਓ। ਅਸੀਂ ਸਿਰਫ ਵਾਰ ਨੇ ਨਹੀਂ, ਅਸੀਂ ਹੁਣ ਸਰਦਾਰ ਨੇ ਨਹੀਂ, ਸਾਡੇ ਸਿਰਾਂ ਦੇ ਮੂਹਰੇ ਬਣਾ ਕੇ ਦੁਕਾਨੇ ਉੱਤੇ ਬੈਠ ਜਾਂਦੇ ਰਹੇ। ਹੁਣ ਅਸੀਂ ਸਰਦਾਰ ਨੇ ਨਹੀਂ, ਹੁਣ ਅਸੀਂ ਸਿਰਫ ਵਰਤਣੇ ਨੇ, ਅਸੀਂ ਸਿਰਫ ਵਰਤ ਕੇ ਵੇਖਣੇ ਨੇ। ਔਰ ਦੁਨੀਆਂ ਦੇ ਜਿੰਨੇ ਵੀ ਟੋਪਰ ਬੰਦੇ ਨੇ, ਜੇ ਦੁਨੀਆਂ ਚੋਂ 10 ਟੋਪਰ ਬੰਦੇ ਕੱਢ ਲਈਏ ਜਿਹੜੇ ਸਭ ਤੋਂ ਸਿਆਣੇ ਨੇ, ਤਾਂ ਉਹਨਾਂ ਵਿੱਚੋਂ ਯਾਦ ਰੱਖੋ ਜੇ ਬੱਤੀ ਗਿਣਤੀ ਅੱਜ ਵੀ ਪੰਜਾਬੀਆਂ ਦੀ ਸਿੱਖ ਸਰਦਾਰਾਂ ਦੀ ਹੈ। ਮੈਂ ਗੱਲ ਨੂੰ ਨੇੜੇ ਰੱਖਾਂ, ਜੋ ਕੁਝ ਉਹਨਾਂ ਨੇ ਬਾਕੀ ਕੀਤਾ ਸੱਚ ਕਰਕੇ ਜਾਣੇ ਹਿਰਦੇ ਨੂੰ ਬੁੱਧ ਦੇਣ ਵਾਲਾ ਹੈ। ਇੱਥੇ ਅਣਗਿਣਤ ਰਾਸ਼ਾਂ ਪਈਆਂ ਸਨ ਪ੍ਰਕਰਮਾਂ ਦੇ ਵਿੱਚ, ਤੇ ਕਈਆਂ ਨੂੰ ਅੰਦਰ ਕਮਰਿਆਂ ਨੇ ਬੰਦ ਕੀਤਾ ਹੋਇਆ ਸੀ ਤੇ ਉਹਨਾਂ ਨੂੰ ਕਮਰਿਆਂ ਤੋਂ ਬਾਹਰ ਕੱਢਿਆ ਗਿਆ। ਜੇ ਕਿਸੇ ਬਜ਼ੁਰਗ ਨੇ ਤਰਲਾ ਲਿਆ, ਪੁੱਤਰਾ ਮੈਨੂੰ ਪਾਣੀ ਪਿਲਾ ਦੇ, ਤਾਂ ਅੱਗੇ ਉਹ ਬੰਦੂਕਾਂ ਦੇ ਪੱਟ ਮਾਰ ਮਾਰ ਕੇ ਉਹਨਾਂ ਨੂੰ ਬੁਰਾ ਵਿਹਾਰ ਕੀਤਾ ਗਿਆ। ਇੱਥੋਂ ਤੱਕ ਕੁਝ ਇੱਕ ਨੌਜਵਾਨ ਵੱਖਰੇ ਕਰ ਲਏ ਤੇ ਕੁਝ ਇੱਕ ਬਜ਼ੁਰਗ ਵੱਖਰੇ ਕਰ ਲਏ, ਉਹਨਾਂ ਨੂੰ ਵੱਖਰੀਆਂ ਕਰਕੇ ਬਜ਼ੁਰਗਾਂ ਨੇ ਤਾਂ ਸਿੱਧੀਆਂ ਖੜਾ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ, ਮਗਰੋਂ ਪਕੜ ਕੇ ਉਹਨਾਂ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ। ਪਰ ਜਿਹੜੇ ਬਾਕੀ ਨੌਜਵਾਨ ਸਨ, ਉਹਨਾਂ ਦੇ ਹੱਥ ਉਹਨਾਂ ਦੀਆਂ ਪੱਗਾਂ ਨਾਲ ਪਿੱਛੇ ਬੰਨ ਕੇ ਤੇ ਉਹਨਾਂ ਦੇ ਕੇਸਾਂ ਨਾਲ ਉਹਨਾਂ ਦੀਆਂ ਅੱਖਾਂ ਦੇ ਉੱਤੇ ਬੰਨ ਕੇ ਕੇਸ, ਤੇ ਇਹੋ ਜਿਹੀ ਤਪਦੀ ਧੁੱਪ ਦੇ ਵਿੱਚ ਉਹਨਾਂ ਨੂੰ ਫਰਸ਼ ਉੱਤੇ ਨੰਗੇ ਤੇ ਪੁੱਠੇ ਲਟਾ ਦਿੱਤਾ ਗਿਆ। ਜਦੋਂ ਉਹਨਾਂ ਤਰਸ ਕੀਤਾ, ਬੇਨਤੀਆਂ ਕੀਤੀਆਂ, ਤਰਲੇ ਕੀਤੇ, ਉਹਨਾਂ ਵਿੱਚੋਂ ਇੱਕ ਮੁੱਠੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਆਇਆ ਤੇ ਪੂਰੇ ਆਕੇ ਜ਼ੋਰੋਂ ਲੜਾਈ ਪਾਈ। ਉਹਨੇ ਡਰਾ ਰੱਖਿਆ ਹੋਇਆ ਸੀ, ਉਹਨੇ ਕਦੇ ਗੁਰੂ ਕੀ ਬਾਣੀ ਪੜੀ ਹੋਗੀ, ਉਹਨੇ ਦੂਰੋਂ ਦੁਹਾਈ ਪਾਈ, ਕਹਿਣ ਲੱਗਾ ਇਹਨਾਂ ਨੂੰ ਗੋਲ ਕੇ ਮਾਰ ਲਿਓ, ਇਹਨਾਂ ਨੂੰ ਗੋਲ ਕੇ ਮਾਰ ਦਿਓ। ਦੇਖੋ ਇਹਨਾਂ ਦੇ ਕੋਲ ਕੁਝ ਵੀ ਨਹੀਂ ਮਿਲਿਆ, ਇਹਨਾਂ ਨੇ ਕੋਈ ਇਤਰਾਜ਼ ਨਹੀਂ ਕੀਤਾ। ਇਹ ਕਿਸੇ ਸਰਗਰਮ ਪਾਰਟੀ ਦੇ ਨਾਲ ਸੰਬੰਧਿਤ ਨਹੀਂ ਸਨ, ਇਹ ਤਾਂ ਗੁਰੂ ਅਰਜਨ ਪਾਤਸ਼ਾਹ ਦਾ ਪੁਰਬ ਮਨਾਉਣ ਆਏ ਹੋਏ ਨੇ। ਉਹਨਾਂ ਬਜ਼ੁਰਗਾਂ ਕੋਲੋਂ ਸਿੱਧੇ ਖੜੇ ਨਹੀਂ ਹੋਇਆ ਜਾਂਦਾ, ਉਹਨਾਂ ਬਜ਼ੁਰਗਾਂ ਦੇ ਹੱਥ ਕੰਬਦੇ ਨੇ। ਇਹਨਾਂ ਕਹਿੰਦੀ ਗੱਲ ਚੁੱਕੀ ਹੋਵੇਗੀ, ਕੁਝ ਇੱਕ ਮੁੱਜਣ ਦੇ ਕਹਿਣ ਉੱਤੇ, ਸਰਦਾਰ ਦੇ ਕਹਿਣ ਉੱਤੇ ਕੁਝ ਇੱਕ ਲੋਕਾਂ ਨੂੰ ਛੱਡਿਆ ਗਿਆ। ਕਦੀ ਨੌਜਵਾਨਾਂ ਦੇ ਮੱਥੇ 'ਚ ਗੋਲੀਆਂ ਮਾਰ ਕੇ, ਕਦੀ ਬਜ਼ੁਰਗਾਂ ਦੇ ਤਖਤਿਆਂ ਕੋਲ ਸਰੀਰਾਂ ਉੱਤੇ ਗੋਲੀਆਂ ਮਾਰ ਕੇ, ਪਿਆਸਿਆਂ ਨੂੰ ਪਾਣੀ ਦੀ ਬਜਾਏ ਤੇ ਉਹਨਾਂ ਨੂੰ ਸਦਾ ਦੀ ਨੀਂਦ ਸੁਆ ਦਿੱਤਾ ਗਿਆ। ਸੁਣ ਕੇ ਦੇਖਿਓ ਜੇ ਆਪਣੇ ਜੀਵਨ ਦੀ ਗਾਥਾ ਨੂੰ। ਇੱਕ ਕਰਮ ਹੈ, ਤਿੰਨ ਕੁ ਬੀਬੀਆਂ ਦਾ ਮੈਂ ਜ਼ਿਕਰ ਕਰਨਾ ਹੈ। ਇੱਕ ਕੋਈ 22-23 ਸਾਲਾਂ ਦੀ ਬੀਬੀ, ਉਹ ਅਚਾਨਕ ਗੋਲੀ ਵੱਜੀ, ਉਹ ਚੜ੍ਹਾਈ ਕਰ ਗਈ। ਪਰ ਕਰਮਾਂ ਦੇ ਵਿੱਚ ਉਹਦਾ 3 ਕੁ ਸਾਲਾਂ ਦਾ ਬੱਚਾ, 2.5 ਕੁ ਸਾਲਾਂ ਦਾ ਬੱਚਾ, ਉਹ ਆਪਣੀ ਮਾਂ ਦੀ ਲਾਸ਼ ਕੋਲ ਖੂਨ ਨਾਲ ਲੱਤ-ਪੱਤ ਹੋਈ ਲਾਸ਼ ਕੋਲ ਬੈਠਾ, ਕਦੇ ਕਲਾਈ ਮਾਂ ਦਾ ਪੱਤਾ ਪਕੜ ਕੇ, ਮੰਮੀ ਉੱਠਾ, ਮੰਮੀ ਮੈਨੂੰ ਪਿਆਸ ਲੱਗੀ ਹੈ, ਮੰਮੀ ਮੇਰੇ ਪੈਰ ਜਲਦੇ ਨੇ, ਮੰਮੀ ਮੈਨੂੰ ਧਰਤੀ ਗਰਮ ਲੱਗਦੀ ਹੈ, ਮੰਮੀ ਹੋਵੇ ਤੇ ਮੈਨੂੰ ਉੱਠ ਕੇ ਜਵਾਬ ਦੇਵੇ। ਕਦੇ ਮਾਂ ਦਾ ਪੱਤਾ ਚੁੱਕ ਕੇ ਦੁੱਧ ਪੀਣ ਦੀ ਕੋਸ਼ਿਸ਼ ਕਰਦੇ, ਦੁੱਧ ਨਹੀਂ ਆਉਂਦਾ, ਮਾਂ ਦੇ ਖੂਨ ਨਾਲ ਹੱਥ ਟੱਪਣੇ ਪੈਂਦੇ ਤੇ ਟੱਪਦਾ ਹੋਇਆ ਆਖਿਰਕਾਰ ਇਹਦੇ ਵਿੱਚ ਇੱਕ ਸਿਪਾਹੀ ਉੱਥੋਂ ਦੀ ਲੰਘੇ, ਕੁਝ ਇੱਕ ਸਿਪਾਹੀ ਲੰਘਿਆ, ਉਹਨੇ ਬੱਚੇ ਨੂੰ ਦੇਖ ਕੇ ਕਿਵੇਂ ਮਾਂ ਦੇ ਕੋਲ ਤਰਸਦੇ ਨੂੰ, ਉਹਨੂੰ ਤਰਸ ਤੱਕ ਕੀ ਆਉਣਾ ਸੀ, ਉਹਨੇ ਚੁੱਕਿਆ ਵੱਟ ਤੋਂ ਕੰਧ ਨਾਲ ਪਟਕਾ ਕੇ ਮਾਰਿਆ, ਤੂੰ ਵੱਡਾ ਹੋ ਕੇ ਖਾਕੂ ਬਣੇਗਾ, ਤੂੰ ਕੋਈ ਬਹੁਤਾ ਚੰਗਾ ਕੰਮ ਨਹੀਂ ਕਰਨਾ। ਉਹ ਬੱਚੇ ਦਾ ਸਿਰ ਫੁੱਟ ਗਿਆ, ਜਿੱਥੇ ਮਾਂ ਦਾ ਖੂਨ ਡੁੱਲਿਆ ਹੋਇਆ ਸੀ ਉੱਥੇ ਬੱਚੇ ਦਾ ਵੀ ਖੂਨ ਡੁੱਲ ਗਿਆ, ਤੇ ਚੁੱਕ ਕੇ ਦਰਸ਼ਨ ਦੇ ਤੋਰ ਉੱਤੇ ਸੁੱਟ ਦਿੱਤਾ। ਦੱਸੋ ਉਹਨੇ ਕੀ ਮਾੜਾ ਕੀਤਾ ਸੀ। ਹੋਰ ਅੱਗੇ ਚੱਲਣਾ, ਅਜਮੇਰ ਸਿੰਘ ਜੀ ਲਿਖੀ ਹੋਈ ਕਿਤਾਬ 20 ਸਦੀ ਦੀ ਸਿੱਖ ਰਾਜਨੀਤੀ ਦਾ ਸਾਰ ਬੜੀ ਤੁਹਾਡੇ ਨਾਲ ਕੋਈ ਵੀ ਇਹ ਗੱਲ ਕਰਦਾ ਤੇ ਬਕਾਇਦਾ ਸਾਂਝੀ ਕਰਦਾ। ਖਿਆਲ ਕਰਿਓ ਜੇ ਇੱਕ ਹੋਰ ਬਜ਼ੁਰਗ ਮਾਤਾ ਸ਼ਾਇਦ ਉਹਦਾ ਪੋਤਰਾ ਹੋਵੇਗਾ, ਸ਼ਾਇਦ ਉਹਦਾ ਦੋਤਰਾ ਹੋਵੇਗਾ। ਉਹ ਬਜ਼ੁਰਗ ਮਾਤਾ ਉਹ ਆਪਣੇ ਜਦੋਂ ਦੇਖਿਆ ਹਾਲਾਤ ਕੁਝ ਠੰਡੇ ਹੋਏ ਨੇ, ਅੰਦਰੋਂ ਭੱਜ ਕੇ ਆਈ। ਉਹਦੇ ਬੱਚੇ ਦੀਆਂ ਅੱਖਾਂ ਨਿਕਲੀਆਂ ਪਈਆਂ ਨੇ ਪਿਆਸ ਦੇ ਕਾਰਨ। ਤਿੰਨ ਤਿੰਨ ਦਿਨ ਹੋ ਗਏ ਸਨ ਪਾਣੀ ਦੇ ਬੂੰਦ ਉਹਨੂੰ ਭੁੱਖ ਲਾਇਆ, ਤੇ ਜਦੋਂ ਉਹ ਭੱਜ ਕੇ ਆਈ ਉਹਦੇ ਆਕੇ ਸੋਬਰ ਵਿੱਚੋਂ ਇੱਕ ਹੱਥ ਨਾਲ ਬੱਚਾ ਪਕੜਿਆ, ਇੱਕ ਹੱਥ ਨਾਲ ਪਾਣੀ ਦੀ ਚੂਲੀ ਭਰੀ, ਮੱਥੇ ਦੇ ਮੁੱਖ ਨੂੰ ਲਾ ਦਿਆ। ਜਦੋਂ ਚੂਲੀ ਭਰ ਕੇ ਕੋਲ ਕਰਨ ਲੱਗੀ ਉਹ ਪਾਣੀ ਸਾਰੇ ਦਾ ਸਾਰਾ ਲਹਿ ਲੰਗ ਨਾ ਹੋਇਆ ਪਿਆ ਸੀ। ਉਹ ਲਹਿ ਲੰਗ ਦਾ ਪਾਣੀ ਵੇਖ ਕੇ ਬਾਤਾ ਦੀਆਂ ਅੱਖਾਂ ਭਰ ਆਈਆਂ ਤੇ ਸਾਰੇ ਪਾਣੀ ਲੋਕ ਦਿੱਤਾ। ਕਹਿਣ ਲੱਗੀ, ਪੁੱਤਰ ਮੈਂ ਤੇਰੀ ਮੌਤ ਦਾ ਵੇਖ ਸਕਦੀ ਹਾਂ, ਸ਼ਹੀਦਾਂ ਦਾ ਖੂਨ ਤੈਨੂੰ ਨਹੀਂ ਪੜਾ ਸਕਦੀ, ਮੇਰੇ ਕੋਲ ਤੈਨੂੰ ਪਾਣੀ ਨਹੀਂ ਪੜਾਇਆ ਜਾਣਾ। ਆਪਣੇ ਸਰੀਰ ਦੇ ਪਸੀਨੇ ਨੂੰ ਪੂੰਝ ਕੇ ਉਹਦੀਆਂ ਦੋ ਬੂੰਦਾਂ ਆਪਣੇ ਬੱਚੇ ਦੇ ਮੁੱਖ ਨੂੰ ਲਾਈਆਂ। ਦੱਸੋ ਉਹਨਾਂ ਕੀ ਮਾੜਾ ਕੀਤਾ ਸੀ, ਮੈਂ ਬੇਨਤੀ ਕਰਨੀ ਚਾਹੁੰਦਾ। ਇੱਕ ਬੀਬੀ ਦੀ ਹੋਰ ਗਾਥਾ ਕਹਿਣੀ ਹੈ। ਇਹ 27-28 ਸਾਲਾਂ ਦੀ ਬੀਬੀ ਹੈ, ਇਕਲੌਤਾ ਪਤੀ ਸੀ ਇਹਦਾ। ਕਦੇ ਪੈਦਾ ਸਨ ਇਹਦੀਆਂ ਮਾਪਿਆਂ ਦੇ ਘਰ ਅਖੀਰ ਵਿੱਚ ਪੈਦਾ ਹੋਇਆ ਸੀ। ਮਾਪੇ ਬਜ਼ੁਰਗ ਸਨ, ਦੂਰ ਪਾਰ ਨੌਕਰੀ ਕਰਦਾ ਸੀ, ਛੁੱਟੀ ਆਇਆ ਸੀ। ਆਪਣੀ ਕਾਰਵਾਈ ਨੂੰ ਲੈ ਕੇ ਦਰਬਾਰ ਸਾਹਿਬ ਆ ਗਿਆ। ਇੱਥੇ ਆ ਕੇ ਦਰਸ਼ਨ ਦੀਦਾਰੇ ਕੀਤੇ, ਇੱਥੇ ਆ ਕੇ ਦਰਸ਼ਨ ਦੀਦਾਰੇ ਕੀਤੇ। ਦਰਸ਼ਨ ਦੀਦਾਰੇ ਕਰਕੇ ਘੇਰਾ ਪੈ ਗਿਆ, ਉਹਦੀ ਲਪੇਟ ਵਿੱਚ ਆ ਗਏ। ਜਦੋਂ 6 ਤਰੀਕ ਨੂੰ ਥੋੜਾ ਜਿਹਾ ਵਕਤ ਮਿਲਿਆ, ਤੇ ਉਹ ਭੱਜ ਕੇ ਆਪਣਾ ਪਤੀ ਪਿੱਛੇ ਕੀਤਾ ਹੋਇਆ, ਆਪਣਾ ਪਤੀ ਪਿੱਛੇ ਕੀਤਾ ਹੋਇਆ। ਇੱਕ ਮਾਂ ਪਤੀ ਵੀ ਪਕੜੀ ਹੋਈ ਹੈ, ਇੱਕ ਆਪ ਤੁਰੀ ਜਾ ਰਹੀ ਹੈ, ਉਹਦੇ ਵੀ ਕੁੱਛੜ ਵਿੱਚ 2 ਸਾਲਾਂ ਦਾ ਬੱਚਾ ਤੇ ਉਹ ਪਤੀ ਜਾ ਰਹੀ ਹੈ। ਇੱਕ ਹੱਥ ਵਿੱਚ ਬੱਚਾ, ਇੱਕ ਹੱਥ ਪਤੀ ਦੀ ਮਾਂ ਨੂੰ ਪਕੜਿਆ ਹੋਇਆ। ਦੁਹਾਈ ਪਾਉਂਦੀ ਜਾਂਦੀ, ਉਹ ਮੇਰਾ ਪਤੀ ਖਾਣਕੂ ਨਹੀਂ, ਪਰ ਮੇਰਾ ਪਤੀ ਤੇ ਸਰਕਾਰੀ ਨੌਕਰੀ ਕਰਨ ਵਾਲਾ, ਮੇਰਾ ਪਤੀ ਤੇ ਸਰਕਾਰ ਦਾ ਵਫ਼ਾਦਾਰ ਹੈ। ਅਸੀਂ ਬਾਹਰ ਨਿਕਲਣਾ ਚਾਹੁੰਦੇ ਹਾਂ, ਪਰ ਮਾਪਿਆਂ ਦਾ ਇਕਲੌਤਾ ਪੁੱਤਰ ਹੈ, ਇਹਦੇ ਮਾਤਾ ਬਜ਼ੁਰਗ ਨੇ, ਪਰ ਦਵਾਈਆਂ ਬਾਹਰ ਹੀ ਸੀ। ਅਚਾਨਕ ਇੱਕ ਗੋਲੀ ਆਈ, ਉਹਦੇ ਪਤੀ ਦੇ ਹੁੱਕ ਵਿੱਚੋਂ ਦੀ ਲੰਘ ਗਈ, ਪਤੀ ਦੇ ਹੁੱਕ ਵਿੱਚੋਂ ਲੰਘੀ। ਜਿਹੜਾ ਹੱਥ ਉਹਦਾ ਪਕੜਿਆ ਸੀ, ਵੇਖਦਿਆਂ ਹੀ ਵੇਖਦਿਆਂ ਹੱਥ ਛੁੱਟ ਗਿਆ, ਹੱਥਾਂ ਵਿੱਚੋਂ ਹੱਥ ਹੀ ਨਹੀਂ ਨਿਕਲਿਆ, ਇੱਕ ਪਿਸਟਲ ਟੁੱਟ ਗਿਆ। ਆਪਣੇ ਪਤੀ ਦੀ ਲਾਸ਼ ਕੋਲ ਬੈਠ ਗਈ, ਉਹਨੇ ਬੱਚਾ ਥੱਲੇ ਬਿਠਾ ਦਿੱਤਾ। ਗਰਮੀ ਸੀ, ਬੱਚਾ ਥੱਲੇ ਨਾ ਖੜ ਸਕਦਾ ਸੀ ਨਾ ਬੈਠ ਸਕਦਾ ਸੀ। ਉਹ ਦੋਵੇਂ ਕੋਲ ਲਾ ਕੇ ਬੱਚਾ ਚੁੱਕ ਲਿਆ, ਗੋਲੀਆਂ ਬੱਚੀਆਂ ਨੇ, ਬੱਚਾ ਚੁੱਕ ਲਿਆ ਤੇ ਆਪਣੇ ਪਤੀ ਕੋਲ ਖਲੋ ਕੇ ਕਹਿਣ ਲੱਗੀ, ਸਾਈਆ ਦਿਲ ਤੇ ਕਰਦਾ ਸੀ ਮੈਂ ਤੇਰੇ ਨਾਲ ਹੀ ਆਪਣੀ ਜ਼ਿੰਦਗੀ ਦਾ ਅੰਤ ਕਰ ਦਿੰਦੀ, ਪਰ ਤੇਰਾ ਲਾਡਲਾ ਮੇਰੇ ਕੋਲ ਹੈ, ਕਿਸੇ ਵਾਲੇ ਛੱਡ ਕੇ ਜਾਵਾਂ, ਮੈਂ ਤੁਰ ਚੱਲੀ ਹੈ, ਤੇਰੀ ਲਾਸ਼ ਦਾ ਸੰਸਕਾਰ ਵੀ ਨਹੀਂ ਕਰ ਸਕਦੀ, ਇੱਥੇ ਹੀ ਛੱਡ ਚੱਲੀ ਹੈ। ਮੈਂ ਤੇਰੇ ਮਾਪਿਆਂ ਨੂੰ ਸਾਂਭਾਂਗੀ, ਤੇਰੇ ਬੱਚਾ ਪੁੱਤ ਬਣ ਕੇ ਮੈਂ ਤੇਰੀ ਮਾਂ ਦੇ ਪੱਥਰ ਪੂੰਜਾਂਗੀ, ਮੈਂ ਤੇਰੇ ਬਾਪ ਨੂੰ ਦੱਸਾਂਗੀ, ਬਾਪੂ ਮੈਂ ਤੇਰਾ ਪੁੱਤ ਲੈ ਗਈ ਸਾਂ, ਮੈਂ ਤੇਰਾ ਪੁੱਤ ਲੈ ਕੇ ਗਈ ਸਾਂ, ਪਰ ਮੈਂ ਵਾਪਸ ਨਹੀਂ ਲਿਆ ਸਕੀ। ਉਹ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹੀ ਸੋ ਗਿਆ। ਮੈਂ ਜਾ ਕੇ ਦੱਸਾਂਗੀ, ਆਪਣੇ ਪਤੀ ਦੇ ਉੱਤੇ ਆਪਣਾ ਦੁਪੱਟਾ ਪਾ ਲਿਆ, ਮੈਨੂੰ 4 ਦਿਨ ਹੋ ਗਏ ਨੇ, ਮੈਂ ਬੜਾ ਆਪਣਾ ਮਨ ਕਾਬੂ ਵਿੱਚ ਰੱਖ ਕੇ ਆਉਣਾ। ਗੁਰੂ ਰਾਮਦਾਸ ਜੀ ਨੂੰ ਬੇਨਤੀਆਂ ਕਰਦਾ, ਮੈਂ ਸੱਚ ਕਹਿ ਸਕਾਂ, ਮੈਂ ਬੇਨਤੀਆਂ ਕਰ ਸਕਾਂ, ਮੇਰਾ ਖੁਦ ਦਾ ਮਨ ਨਾ ਡੋਲੇ, ਮੈਨੂੰ ਮਾਫ ਕਰਿਓ ਇਸ ਗੱਲ ਲਈ। ਅੱਗੇ ਵਕਤ ਆਇਆ, ਜਦੋਂ ਉਹ ਆਪਣੇ ਪਤੀ ਦੇ ਕੋਲ ਖਲੋਤੀ, ਉਹਨੇ ਦੁਪੱਟਾ ਫਾੜਿਆ, ਦੁਪੱਟਾ ਪਾ ਕੇ ਆਪਣੇ ਪਤੀ ਦੇ ਸਿਰ ਦੇ ਉੱਤੇ ਅੱਧਾ ਦੇ ਦਿੱਤਾ। ਸਾਈਆਂ ਕਿਉਂ ਵੀ ਮੌਤ ਮਰ ਕੇ ਚੱਲਿਆ, ਮੈਂ ਕੱਪੜ ਪਾਉਣ ਜੋਗੀ ਵੀ ਲਈ, ਕੋਲ ਦੇ ਰੰਗ ਨੇ ਕਿਸੇ ਸਿੱਖ ਨੇ ਕਹਿ ਦਿੱਤਾ, ਕੋਈ ਗੱਲ ਨੀ ਬੱਚੀ ਹੈ, ਗੁਰੂ ਘਰ ਦੀ ਰੀਤ ਰਹੀ ਹੈ, ਤੂੰ ਗੁਰੂ ਗੋਬਿੰਦ ਸਿੰਘ ਨੇ ਚਾਰੇ ਪੁੱਤਰਾਂ ਦੇ ਕੱਪੜੇ ਨਹੀਂ ਸੀ ਪਾਇਆ, ਤੂੰ ਤੇ ਫਿਰ ਵੀ ਅੱਗਾ ਪਾ ਚੱਲੀ ਏ। ਚਾਰ ਕਦਮ ਅੱਗੇ ਤੁਰੀ, ਆਪਣੇ ਬੱਚੇ ਨੂੰ ਲੈ ਕੇ ਉਹਨੂੰ ਲੁਕਾਉਂਦੀ ਹੈ, ਸ਼ਾਇਦ ਇਹਦੇ ਨਾਲ ਕੋਈ ਭਾਰਾ ਨਾ ਵਰਤ ਜਾਵੇ। ਪਰ ਇੱਕ ਗੋਲੀ ਆਈ, ਪਰ ਬੱਚੇ ਦੇ ਸਿਰ ਨੂੰ ਪਾੜ ਕੇ ਚਲੇ ਗਈ। ਵਾਪਸ ਪੜ ਆਈ, ਆਪਣੀ ਸਾਰੀ ਚੋਰੀ ਆਪਣੇ ਪੁੱਤ ਦਾ ਖੂਨ ਨਾਲ ਭਿੱਜੀ ਹੋਈ ਹੈ। ਵਾਪਸ ਪੜ ਆਈ, ਵਾਪਸ ਪੜ ਕੇ ਪਤੀ ਕੋਲ ਆ ਕੇ ਉਹਦਾ ਅੱਧਾ ਦੁਪੱਟਾ ਸੀ ਉਹਦੇ ਨਾਲ ਆਪਣੇ ਪੁੱਤਰ ਨੂੰ ਵੀ ਲੁਕਾ ਦਿੱਤਾ। ਲੈ ਸਹੀਆਂ, ਜੇ ਤੂੰ ਟੁਰ ਗਿਆ ਤੇਰਾ ਪੁੱਤ ਵੀ ਮੈਨੂੰ ਤੇ ਛੱਡ ਕੇ ਨਾਲ ਟੁਰ ਗਿਆ, ਮੈਂ ਇਹਨੂੰ ਵੀ ਤੇਰੇ ਕੋਲ ਸਵਾਰ ਚੱਲੀ ਹੈ। ਫਿਰ ਤੁਰੀ ਹੈ ਚੰਦ ਕਦਮ, ਇੱਕ ਗੋਲੀ ਇੱਥੇ ਵੀ ਵੱਡੀ। ਫਿਰ ਇੱਕ ਅਰਦਾਸ ਕੀਤੀ, ਮਾਨਕਾ ਸਾਰਿਆਂ ਤੋਂ ਵਿਛੜੇ ਹੋਏ ਆ, ਪਰ ਇੱਕ ਕਿਰਪਾ ਕਰ, ਮੈਂ ਰੁੜ ਕੇ ਆਪਣੇ ਪਤੀ ਤੱਕ ਚਲੀ ਜਾਵਾਂ। ਖੂਨ ਵਹਿੰਦਾ, ਗੋਲੀਆਂ ਲੱਗੀਆਂ ਹੋਈਆਂ ਨੇ, ਰੁੜਦੀ ਹੋਈ ਆਪਣੇ ਪਤੀ ਦੇ ਪੈਰਾਂ ਵਾਲੇ ਪਾਸੇ ਚਲੇ ਗਈ। ਸ਼ਹੀਦਾਂ ਦੀ ਲੰਮੀ ਲੜੀ ਵਿੱਚ ਇਹ ਸ਼ਹੀਦ ਵੀ ਸ਼ਾਮਲ ਹੋ ਗਏ। ਸਿਰਫ ਇੱਕੋ ਗੱਲ ਕਰਕੇ ਮੈਂ ਬਾਕੀ ਸ਼ਬਦ ਦੀ ਵਿਚਾਰ ਸਾਂਝੀ ਕਰਨੀ ਹੈ। ਮੈਂ ਸਮਝਣਾ ਜਿਹਨਾਂ ਨੇ ਕਦਮਾਂ ਚੁੱਕੀਆਂ ਹੋਣਗੀਆਂ, ਹੋ ਸਕਦਾ ਕੋਈ ਸਿੱਖੀ ਦੇ ਪੱਖ ਦਾ ਹੋਵੇ, ਹੋ ਸਕਦਾ ਕੋਈ ਹਿੰਦੂਆਂ ਦੇ ਪੱਖ ਦਾ ਹੋਵੇ, ਹੋ ਸਕਦਾ ਕੋਈ ਜੈਨੀ ਬੋਧੀਆਂ ਦੇ ਪੱਖ ਦਾ ਹੋਵੇ। ਸਾਰੀਆਂ ਚੰਗੀਆਂ ਨੇ ਮੇਰੇ ਕਹਿਣ ਤੋਂ ਮੁਰਾਦ, ਪਰ ਮੈਂ ਇੱਕ ਬੇਨਤੀ ਕਰਨਾ, ਜਿਹੜਾ ਮਨੁੱਖਤਾ ਦਾ ਪੁਜਾਰੀ ਹੈ, ਬਾਕੀਆਂ ਦੀ ਗੱਲ ਛੱਡ ਦਈਏ। ਭਗਤ ਪੂਰਨ ਸਿੰਘ ਪਿੱਗੜਵਾੜੇ ਵਾਲੇ, ਕਿਤਾਬ ਦਾ ਨਵਾਂ ਸਾਕਾ 84, ਲਿਖਣ ਵਾਲੇ ਦਾ ਨਵਾਂ ਪ੍ਰਭ ਸ਼ਰਨਵੀਰ ਸਿੰਘ, ਤੇ ਉਹਦੇ ਵਿੱਚ ਉਹ ਲੈਟਰ ਹੈ ਜਿਹੜਾ ਭਗਤ ਪੂਰਨ ਸਿੰਘ ਨੇ ਪਦਮ ਸ਼੍ਰੀ ਮੋੜਿਆ ਸੀ ਸਰਕਾਰ ਨੂੰ। ਉਹਦੇ ਵਿੱਚ ਉਹਨੇ 7 ਕਾਰਨ ਲਿਖੇ ਹੋਏ ਨੇ। 7 ਕਾਰਨਾਂ ਦੇ ਕਰਕੇ ਮੈਂ ਪਦਮ ਸ਼੍ਰੀ ਤੁਹਾਨੂੰ ਮੋੜ ਰਿਹਾ। ਮੈਂ ਸਿਰਫ ਇੱਕੋ ਹੀ ਸਾਂਝਾ ਕਰਨਾ ਹੈ, ਸਿਰਫ ਇੱਕੋ ਹੀ ਸਾਂਝਾ ਕਰਨਾ। ਇੱਕ ਬਜ਼ੁਰਗ ਉਹਨਾਂ ਦੇ ਕੋਲ ਆਇਆ, ਆ ਕੇ ਬੇਨਤੀ ਕਰਨ ਲੱਗਾ। ਸ਼ਾਇਦ ਇਹ ਤੀਜਾ ਪੁਆਇੰਟ ਹੈ, 7 ਪੁਆਇੰਟਾਂ ਵਿੱਚੋਂ ਤੀਜਾ ਪੁਆਇੰਟ ਹੈ। ਲਿਖੀ ਹੋਈ ਚਿੱਠੀ ਜਿਹੜੀ ਪਦਮ ਸ਼੍ਰੀ ਮੋੜਿਆ, ਉਹਦੇ ਵਿੱਚੋਂ ਇੱਕ ਪੁਆਇੰਟ ਹੈ ਤੀਜਾ। ਉਹਨੇ ਇੱਕ ਗੱਲ ਲਿਖੀ, ਕਹਿਣ ਲੱਗੇ ਇੱਕ ਬਜ਼ੁਰਗ, ਮੈਂ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਨੀ ਕਹਿੰਦਾ ਭਗਤ ਪੂਰਨ ਸਿੰਘ ਦੀ, ਕਹਿੰਦੇ ਮੈਂ ਆਪ ਜਾ ਕੇ ਤਫਤੀਸ਼ ਕੀਤੀ। ਜਦੋਂ ਮੈਂ ਤਫਤੀਸ਼ ਕੀਤੀ, ਮੈਨੂੰ ਪਤਾ ਲੱਗਿਆ ਇੱਕ ਬਜ਼ੁਰਗ ਉਹਨੇ ਤਰਲੇ ਕੀਤੇ, ਤੂੰ ਮੇਰੇ ਪੁੱਤ ਵਰਗਾ ਹੋ, ਤੂੰ ਮੇਰੇ ਪੋਤਰੇ ਵਰਗਾ ਹੋ, ਤੁਸੀਂ ਮੇਰੇ ਚੱਕੇ ਹੋ, ਆਪਣੇ ਵਰਗੇ ਹੋ, ਤੁਹਾਡੇ ਮੂੰਹਾਂ ਤੇ ਗਾਢੀਆਂ ਨੇ। ਮੈਂ ਬੇਨਤੀ ਕਰਨਾ, ਮੈਨੂੰ 2 ਘੁੱਟਾ ਪਾਣੀ ਦੀਆਂ ਪਿਲਾ ਦੇ। ਉਹਨਾਂ ਨੇ ਕਿਹਾ, ਖੈਰ ਬਾਪੂ ਪਿਲਾਉਣੇ ਹੈ, ਉਹਨੇ 2-4 ਬਜ਼ੁਰਗ ਹੋਰ ਇਕੱਠੇ ਕਰ ਲਏ, ਕੋਈ ਚੰਗਾ ਬੰਦਾ ਹੋਇਆ ਸਾਨੂੰ ਪਾਣੀ ਪਿਲਾਵੇਗਾ। ਉਹਨਾਂ ਨੇ ਇੱਕ ਜੱਗ ਲਿਆ ਪਾਣੀ ਦਾ, ਪਾਣੀ ਦੇ ਜੱਗ ਵਿੱਚ ਉਹਨਾਂ ਨੇ ਉਹ ਸਵੇਰੇ ਸਿਰੇ ਤੱਕ ਘੋੜ ਕੇ ਉਹ ਜੱਗ ਲਿਆ ਕੇ ਦੇਵਤਾ ਕਹਿੰਦਾ, ਮੈਂ ਤੇਰੇ ਗੁਰੂ ਦਾ ਪ੍ਰਸ਼ਾਦ। ਉਸ ਵੇਲੇ ਅੰਦਰ ਦੀਆਂ ਧਾਰ ਨਿਕਲ ਪਈਆਂ, ਗੁਰੂ ਦੇ ਚਰਨਾਂ ਚ ਅਰਦਾਸ ਕੀਤੀ। ਉਹ ਦਾਦਿਆ ਜਿੱਥੇ ਇੰਨੇ ਚੜ੍ਹਾਈ ਕੀਤੇ ਸਨ, ਕੋਈ ਇੱਕ ਬੋਲ ਮੇਰਾ ਜੋਗੀ ਵੀ ਰੱਖ ਦਿੰਦਾ, ਮੈਂ ਆਹ ਕੁਝ ਤੇਰਾ ਨਾ ਵੇਖਦਾ ਜੋ ਕੁਝ ਅੱਜ ਮੈਨੂੰ ਵੇਖਣਾ ਪਿਆ। ਤੁਸੀਂ ਸੋਚੋ, ਮੈਂ ਅੱਜ ਵੀ ਬੇਨਤੀ ਕਰਨਾ, ਪਰ ਅਸੀਂ ਅੱਜ ਵੀ ਕਿਸੇ ਨੂੰ ਭੜਕਾਉਣਾ ਨਹੀਂ ਚਾਹੁੰਦੇ, ਅੱਜ ਵੀ ਕਿਸੇ ਨੂੰ ਭੜਕਾਉਣਾ ਨਹੀਂ ਚਾਹੁੰਦੇ। ਮੱਚ ਸੋਚਿਓ, ਇਹ ਗੱਲ ਸੁਣ ਕੇ ਕਿਸੇ ਦੇ ਮਨ ਨੂੰ ਭੜਕਾਟ ਪੈਦਾ ਹੋਵੇ। ਸਾਡੇ ਮਨਾਂ ਵਿੱਚ ਇੱਕ ਭਾਵਨਾ ਹੋਣੀ ਚਾਹੀਦੀ ਹੈ, ਅਸੀਂ ਅੱਜ ਤੋਂ ਬਾਅਦ ਫਿਰ ਸਮੁੱਚੀ ਮਾਨਵਤਾ ਦੇ ਨਾਲ ਪਿਆਰ ਹੀ ਕਰਨਾ, ਸਾਰਿਆਂ ਨਾਲ ਪ੍ਰੀਤੀ ਕਰਨੀ ਹੈ, ਤੇ ਆਪਣੇ ਮਨ ਵਿੱਚ ਇੱਕ ਭਾਵਨਾ ਰੱਖ ਕੇ ਤੁਰੀਏ, ਸਤਿਗੁਰੂ ਜੀ ਕਿਰਪਾ ਕਰੋ ਅਸੀਂ ਤੇਰੀ ਸਿੱਖੀ ਨੂੰ ਨਿਭਾ ਸਕੀਏ, ਨਸ਼ੇ ਛੱਡੀਏ, ਗੁਰੂ ਬਾਰੇ ਪੜੀਏ, ਛੱਡੀਆਂ ਨਸ਼ਿਆਂ ਦਾ ਤਿਆਗ ਕਰੀਏ, ਕਬਰਾਂ ਮਸੀਤਾਂ ਦਾ ਤਿਆਗ ਕਰੀਏ, ਗੁਰੂ ਦਰ ਨਾਲ ਜੁੜੀਏ, ਔਰ ਰਹਿੰਦੇ ਸ਼ਬਦ ਦੀ ਵਿਚਾਰ ਸਾਂਝੀ ਕਰੀਏ ਜੀ। ਸਤਿਗੁਰੂ ਜੀ ਨੇ ਅੱਜ ਜਿਹੜੇ ਇਹ ਅੰਮ੍ਰਿਤ ਬੋਲ ਬਖਸ਼ਿਸ਼ ਕੀਤੇ ਨੇ, ਉਹਦਾ ਥੋੜਾ ਜਿਹਾ ਪੱਖ ਬਾਕੀ ਹੈ, ਉਹ ਤੁਹਾਡੇ ਨਾਲ ਸਾਂਝਾ ਕਰਨ ਲੱਗਾ। ਹਾਂਜੀ,
ਹੁਕਮ ਹੈ ਗਣਤ ਗਣਾਈਐ ਪਿਆਰੇ, ਹੁਕਮ ਹੈ ਹਉਮੈ ਦੋਏ।
ਬਹੁਤ ਲੋਕ ਨੇ ਜਿਹੜੇ ਹੁਕਮ ਵਿੱਚ ਹੀ ਹਉਮੈ ਵਿੱਚ ਫਸੇ ਹੋਏ ਨੇ। ਇਹ ਹੁਕਮ ਦੀ ਵਿਆਖਿਆ ਤੇ ਬੜੀ ਪਿਆਰੀ ਹੈ, ਮੇਰੇ ਕੋਲ ਸਮਾਂ ਨਹੀਂ, ਪਰ ਇਹਦੇ ਅਰਥ ਇਹ ਨਾ ਕਰਿਓ ਵੀ ਹੁਕਮ ਵਿੱਚ ਹੀ ਬੰਦਾ ਹਉਮੈ ਕਰਦਾ। ਇਹ ਦਾ ਅਰਥ ਇਹ ਹੈ ਵੀ ਆਹ ਇੱਕ ਹੁਕਮ ਹੈ, ਜੇ ਹਉਮੈ ਕਰਾਂਗਾ ਤਾਂ ਆਹ ਮਿਲੇਗਾ, ਜੇ ਪਿਆਰ ਕਰਾਂਗਾ ਤਾਂ ਆਹ ਮਿਲੇਗਾ। ਹੁਕਮ ਆ ਹੈ, ਇਹ ਨਹੀਂ ਹੁਕਮ ਵੀ ਹੁਕਮ ਵਿੱਚ ਹੀ ਕੋਈ ਬੰਦਾ ਹਉਮੈ ਕਰਦਾ। ਹੁਕਮ ਇਹ ਅਟਲ ਹੁਕਮ ਹੈ, ਜੇ ਹਉਮੈ ਕਰਾਂਗਾ ਤਾਂ ਆਹ ਮਿਲੇਗਾ, ਪਿਆਰ ਕਰਾਂਗਾ ਤਾਂ ਆਹ ਕੁਛ ਮਿਲੇਗਾ। ਹੁਕਮ ਦੇ ਅਨੁਸਾਰ ਹੀ ਬੰਦਾ ਨਾ ਸਮਝਦਾ ਗੋਰਾ ਹਉਮੈ ਕਰਦਾ ਤੇ ਆਪਣੇ ਕੀਤੇ ਦੀ ਸਜ਼ਾ ਪਾਉਂਦਾ ਹੈ ਜੀ।
ਹੁਕਮ ਹੈ ਭਵੈ ਭਵਾਈਐ ਪਿਆਰੇ ਅਵਗਣ ਮੁੱਠੀ ਰੋਏ।
ਹੁਕਮ ਦੇ ਅੰਦਰ ਹੀ ਅਵਗਣਾਂ ਦਾ ਮੁੱਠਿਆ ਹੋਇਆ ਠਗਿਆ ਹੋਇਆ ਆਪਣਾ ਜੀਵਨ ਕਿਸੇ ਭਟਕਣਾ ਵਿੱਚ ਗੁਜ਼ਾਰਦਾ ਹੈ ਜੀ।
ਹੁਕਮ ਸਿੰਜਾ ਪੈਸਾ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ।
ਕਿਤੇ ਸ਼ਾਹ ਦੇ ਹੁਕਮ ਨੂੰ ਸਮਝ ਲਵੇ ਫਿਰ ਉਹ ਵੀ ਸੱਚੇ ਦੀਆਂ ਵਡਿਆਈਆਂ ਕਰੇ, ਰੱਬ ਦੀ ਉਪਮਾ ਕਰੇ ਜੀ।
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਉ।
ਕਹਿਣ ਲੱਗੇ ਮਨੁੱਖ ਮੋਹ ਮਮਤਾ ਦੇ ਅਧੀਨ ਇਹਨੂੰ ਦੁਨੀਆਂ ਦੀ ਮਾਇਆ ਦਾ ਏਡਾ ਪਿਆਰ ਹੈ, ਇਹਦੇ ਵਿੱਚ ਫਸਿਆ ਹੋਇਆ, ਇਹਦੇ ਲਈ ਨਾਮ ਔਖਾ ਸੁਣਨਾ ਵੀ ਔਖਾ ਹੈ ਤੇ ਨਾਮ ਕਹਿਣਾ ਵੀ ਔਖਾ ਹੈ ਜੀ।
ਜਿਨੀ ਸੋ ਸਲਾਹਿਆ ਪਿਆਰੇ ਹਾਂ ਤਿੰਨ ਬਲਿਹਾਰੈ ਜਾਓ।
ਜਿਨ੍ਹਾਂ ਨੇ ਮਾਇਆ ਦੇ ਸੰਗਲਾਂ ਨੂੰ ਤੋੜ ਕੇ ਸਾਈਂ ਦੀ ਇਬਾਦਤ ਕੀਤੀ ਉਹਦੀ ਸਿਰਫ ਸਲਾਹ ਕੀਤੀ, ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ।
ਨਾ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ।
ਨਾ ਸੰਤੋਖੀਆਂ ਨੂੰ ਮਿਲਣਾ, ਆਪਣੇ ਜੀਵਨ ਵਿੱਚ ਸੰਤੋਖ ਵੀ ਧਾਰਨ ਕਰੀਏ, ਕਦੇ ਗੁਰੂ ਕੋਲੋਂ ਨਾਮ ਵੀ ਮੰਗੀਏ ਤੇ ਨਾਮ ਰੱਬੀ ਗੁਣਾਂ ਦੇ ਨਾਲ ਜੁੜ ਕੇ ਫਿਰ ਰੱਬੀ ਨਦਰ ਦੇ ਭਾਗੀ ਵੀ ਮਰੀਏ। ਨਦਰੀ ਮੇਲ ਮਿਲਾਓ, ਨਦਰ ਨਾਲ ਹੀ ਰੱਬ ਦਾ ਮਿਲਾਪ ਹੋਣਾ ਹੈ ਜੀ।
ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਤਾਰ।
ਸ਼ਬਦੀ ਕਹਿੰਦੇ ਕਿਵੇਂ ਰੱਬ ਦੇ ਗੁਣ ਗਾਉਣੇ ਨੇ, ਕਾਇਆ ਨੂੰ ਬਣਾ ਲੈ ਕਾਗਜ਼, ਆਪਣੇ ਮਨ ਦੀ ਜਿਹੜੀ ਹੈ ਮਨ ਦੀ ਅਵਸਥਾ ਉਹਨੂੰ ਬੜਾ ਮਸਬਾਣੀ ਭਾਵ ਉਹਨੂੰ ਸਿਆਹੀ ਬਣਾਈਏ ਜੀ।
ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਲਲਤਾ ਦਾ ਅਰਥ ਹੁੰਦਾ ਜ਼ੁਬਾਨ ਰਸਣਾ ਜੀਭ, ਆਪਣੀ ਜੀਭ ਨੂੰ ਲੇਖਣ ਦਾ ਮਤਲਬ ਹੁੰਦਾ ਕਰਮ, ਆਪਣੀ ਜੀਭ ਨੂੰ ਕਰਮ ਬਣਾ ਤੇ ਸੱਚ ਦੀ ਗੱਲ ਲਿਖੋ ਪਿਆਰਿਆ, ਅਤੇ ਉਹ ਵੀ ਸੱਚ ਗੁਰੂ ਨੂੰ ਪੁੱਛ ਕੇ ਲਿਖ, ਗੁਰੂ ਦੇ ਕੋਲ ਲਿਖ, ਵਿਚਾਰ ਵਿਚਾਰ ਕੇ ਗੁਰੂ ਕੋਲੋਂ ਪੁੱਛ ਕੇ ਲਿਖੀਏ ਜੀ।
ਧਨ ਲੇਖਾਰੇ ਨਾਨਕਾ ਪਿਆਰੇ ਸੱਚ ਲਿਖੈ ਉਰ ਧਾਰ।
ਲੋਕ ਧਨ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਦੀ ਦੁਨੀਆਂ ਵਿੱਚ ਸੱਚੇ ਨਾਮ ਨੂੰ ਲਿਖ ਲਿਆ, ਮਾਲਕ ਨੂੰ ਲਿਖ ਲਿਆ, ਮਾਲਕ ਦੇ ਅੰਮ੍ਰਿਤ ਬੋਲਾਂ ਨੂੰ ਲਿਖ ਲਿਆ, ਸਤਿਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ, ਉਹਨਾਂ ਨੇ ਆਪਣੇ ਜੀਵਨ ਅੰਦਰ ਇਹ ਸੱਚ ਨੂੰ ਧਾਰਨ ਕਰ ਲਿਆ। ਤਿੰਨ ਰੋਜ਼ ਹਾਜ਼ਰੀ ਭਰਦੇ ਆ, ਜਿੰਨੀਆਂ ਵੀ ਭੁੱਲਾਂ ਹੋਈਆਂ ਨੇ ਉਹ ਇਸ ਗੰਦਗੀ ਦੇ ਪੁਤਲੇ ਦੀਆਂ ਨੇ, ਜਿੰਨੀਆਂ ਵੀ ਚੰਗੀਆਂ ਗੱਲਾਂ ਨੇ ਉਹ ਮੇਰੇ ਸਤਿਗੁਰੂ ਦੀਆਂ ਨੇ, ਮੇਰੀਆਂ ਭੁੱਲਾਂ ਉੱਤੇ ਪਰਦਾ ਪਾ ਲਿਓ, ਗੁਰੂ ਦੇ ਅੰਮ੍ਰਿਤ ਬੋਲ ਤੇ ਆਪਣੇ ਜੀਵਨ ਦੀ ਦੁੱਖ ਭਰੀ ਗਾਥਾ ਆਪਣੇ ਹਿਰਦਿਆਂ ਵਿੱਚ ਲਿਖ ਲਈਏ, ਗੁਰੂ ਦੇ ਚਰਨ ਘੁੱਟ ਕੇ ਪਕੜ ਲਈਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ, ਸਮੁੱਚੀ ਸੰਗਤ ਦਾ, ਪ੍ਰਬੰਧਕ ਵੀਰਾਂ ਦਾ ਅਤੇ ਨਾਲ ਹੀ ਸਿੰਘ ਸਾਹਿਬਾਨ ਜੀ ਹੋਰਾਂ ਦਾ, ਗੁਰੂ ਕੇ ਪਿਆਰਿਆਂ ਦਾ, ਸਾਰਿਆਂ ਦਾ ਦਾਸ ਤਿਲੋੜਨੀ ਹੈ। ਫਿਰ ਸਮਾਂ ਬਣਿਆ ਤੇ ਹਾਜ਼ਰੀ ਭਰਾਂਗਾ, ਪਰਦੇ ਪਾ ਕੇ ਦਾਸ ਦੇ ਭੁੱਲਾਂ ਦੇ ਉੱਤੇ ਅਸੀਸ ਬਖਸ਼ਿਸ਼ ਕਰਨਾ, ਇਸੇ ਤਰ੍ਹਾਂ ਸੇਵਾ ਕਰ ਸਕੀਏ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਕਾਇਆ ਕਾਗਦ ਜੇਥੀਆ ਪਿਆਰੇ ਮਨ ਮਸਵਾਣੀ ਤਾਰ, ਲਲਤਾ ਲੇਖਣ ਸੱਚ ਕੇ ਪਿਆਰੇ ਹਰ ਗੁਣ ਲਿਖੋ ਵਿਚਾਰ। ਧਨ ਲੇਖਾਰੇ ਨਾਨਕਾ ਪਿਆਰੇ ਸੱਚ ਲਿਖੈ ਉਰ ਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।